ਗੁਰੂ ਖਾਲਸੇ ਪੰਥ ਦੀ ਸਾਜਨਾ ਦੀ ਤਿਆਰੀ ਸਤਿਗੁਰੂ ਕਲਗੀਧਰ ਸਵਾਮੀ ਜੀ ਕਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਸ਼ਕਤੀ ਰੂਪ ਦੇ ਵਿੱਚ ਆਵਾਹਨ ਕਰਕੇ ਆਪਣੇ ਪੰਥ 'ਚ ਭਰਨਾ ਚਾਹੁੰਦੇ ਹਨ। ਉਹਦੇ ਲਈ ਬਹੁਤ ਕਰੜੀ ਘਾਲਣਾ ਤਪੱਸਿਆ ਦੀ ਸਾਧਨਾ ਸਤਿਗੁਰੂ ਕਲਗੀਧਰ ਜੀ ਕਰ ਰਹੇ ਹਨ। ਪੰਜ ਪੰਜ ਪੈਰ ਲਗਾਤਾਰ ਨਿਰੰਤਰ ਇੱਕ ਆਸਣ 'ਤੇ ਬੈਠ ਕੇ, ਕਈ ਵਾਰੀ ਅੱਠੇ ਅੱਠੇ ਪੈਰ ਇੱਕੋ ਆਸਣ 'ਤੇ ਬੈਠ ਕੇ ਸਾਧਨਾ ਸੰਪੰਨ ਹੋ ਕੇ 36-36 ਘੰਟੇ ਇੱਕੋ ਚੌਂਕੜੇ 'ਤੇ ਬੈਠ ਕੇ ਸਾਧਨਾ ਕਰ ਰਹੇ ਹਨ। ਇਹ ਸਾਰਾ ਉਹ ਤੇਜ ਹੈ ਕਲਗੀਧਰ ਜੀ ਦੇ ਅੰਦਰ ਜੋ ਪ੍ਰਗਟ ਹੋ ਰਿਹਾ ਹੈ, ਉਹੀ ਤੇਜ ਮਹਾਰਾਜ ਜੀ ਨੇ ਆਪਣੇ ਪੰਥ ਵਿੱਚ ਭਰਨਾ ਹੈ। ਜੋ ਤੇਜ ਸਤਿਗੁਰੂ ਕਲਗੀਧਰ ਜੀ ਦਾ ਹੈ, ਉਹੀ ਗੁਰੂ ਕੇ ਪੰਥ ਵਿੱਚ ਹੈ। ਤੂੰ ਆਪਣੇ ਪੰਥ ਵਿੱਚ, ਆਪਣੇ ਖਾਲਸੇ ਵਿੱਚ ਉਸ ਤੇਜ ਨੂੰ ਭਰਨ ਵਾਸਤੇ ਸਾਰੀ ਲੀਲਾ ਕਰ ਰਹੇ ਹਨ। ਕੇਸ਼ੋਦਾਸ ਜਿਹੜਾ ਕਹਿੰਦਾ ਸੀ ਮੈਂ ਚੰਡੀ ਪ੍ਰਗਟ ਕਰ ਸਕਦਾ ਹਾਂ, ਪਰ ਸਤਿਗੁਰਾਂ ਨੇ ਵਿਖਾਣਾ ਸੀ ਕਿ ਉਹਦੇ ਵੱਸ ਦੀ ਗੱਲ ਨਹੀਂ ਚੰਡੀ ਨੂੰ ਪ੍ਰਗਟ ਕਰਨਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜਿਸ ਸ਼ਕਤੀ ਨੂੰ ਪ੍ਰਗਟ ਕਰਨਾ ਚਾਹੁੰਦੇ ਹਨ, ਉਹ ਸ਼ਕਤੀ ਨਿਰਾਕਾਰ ਸਰੂਪ ਵਿੱਚ ਹੈ। ਔਰ ਉਹ ਸ਼ਕਤੀ ਅਕਾਲ ਪੁਰਖ ਦੀ ਸ਼ਕਤੀ, ਜੋ ਅਕਾਲ ਪੁਰਖ ਤੋਂ ਭਿੰਨ ਨਹੀਂ ਹੈ, ਅਕਾਲ ਪੁਰਖ ਦੇ ਵਿੱਚ ਹੀ ਇੱਕ ਮਿਕ ਹੈ। ਉਸ ਸ਼ਕਤੀ ਨੂੰ ਮਹਾਰਾਜ ਜੀ ਪ੍ਰਗਟ ਕਰਕੇ ਆਪਣੇ ਪੰਥ ਵਿੱਚ ਪ੍ਰਵੇਸ਼ ਕਰਵਾ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਆਂ ਵਾਲੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰੀਏ। ਰਸਨਾ ਨੂੰ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਤ੍ਰ ਪੜਤ ਕਰਤੇ ਹਮਨ, ਕਰਤ ਧਿਆਨ ਦਿਨ ਰੈਨ।
ਕਹਿੰਦੇ ਕੇਸ਼ੋਦਾਸ ਜੀ ਮੰਤਰ ਪੜ੍ਹਦੇ ਨੇ, ਹਵਨ ਕਰੀ ਜਾਂਦੇ ਹਨ। ਇੱਧਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਰਾਤ ਦਿਨ ਨਿਰੰਤਰ ਇੱਕ ਰਸ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਆਪਣੇ ਹਿਰਦੇ 'ਚ ਧਾਰਦੇ ਹਨ।
ਕਰਨ ਪ੍ਰਸ਼ੰਸਾ ਗੁਣ ਕਥਨ, ਕਹੇ ਸੁਨੇ ਨੇ ਬੈਨ।
ਕਲਗੀਆਂ ਵਾਲੇ ਪਾਤਸ਼ਾਹ ਸਦਾ ਅਕਾਲ ਪੁਰਖ ਦੀ ਪ੍ਰਸੰਸਾ ਕਰਦੇ ਹਨ, ਅਕਾਲ ਪੁਰਖ ਦੀ ਸ਼ਕਤੀ ਦੇ ਹੀ ਗੁਣ ਕਥਨ ਕਰਦੇ ਹਨ। ਕਹੇ ਸੁਨੇ ਨਹਿ ਬੈਨ, ਪਾਤਸ਼ਾਹ ਜੀ ਆਪਣੀ ਰਸਨਾ ਤੋਂ ਹੋਰ ਕੋਈ ਬਚਨ ਨਾ ਕਹਿੰਦੇ ਹਨ, ਨਾ ਸੁਣਦੇ ਹਨ। ਸਦਾ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਦੇ ਹੀ ਗੁਣਾਂ ਦਾ ਅਨੁਵਾਦ ਕਰਦੇ ਹਨ। ਇੱਕ ਗੱਲ ਚੇਤੇ ਰੱਖਣੇ ਯੋਗ ਹੈ, ਜੋ ਸਾਡੇ ਸਾਰਿਆਂ ਦੀ ਸਿਮਰਤੀ ਵਿੱਚ ਹੋਵੇ, ਕਲਗੀਧਰ ਜੀ ਦੇ ਆਪਣੇ ਪਾਵਨ ਬਚਨ ਹਨ। ਤੁਮਹੈ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਜੇ ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਅਰਾਧਨਾ ਕੀਤੀ ਹੈ ਤਾਂ ਸ਼ਕਤੀ ਰੂਪ 'ਚ ਅਰਾਧਿਆ, ਤਾਂ ਉਹ ਅਕਾਲ ਪੁਰਖ ਨੂੰ ਅਰਾਧਿਆ, ਕਿਸੇ ਵੱਖਰੀ ਦੇਵੀ ਨੂੰ ਜਾਂ ਕਿਸੇ ਵੱਖਰੀ ਸ਼ਕਤੀ ਨੂੰ ਨਹੀਂ। ਜੋ ਅਕਾਲ ਪੁਰਖ ਦੀ ਸ਼ਕਤੀ ਹੈ, ਉਸੇ ਨੂੰ ਹੀ ਅਕਾਲ ਪੁਰਖ ਜੀ ਦੀ ਅਰਾਧਨਾ ਦੇ ਵਿੱਚ ਮਹਾਰਾਜ ਜੀ ਨੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ। ਰਾਤ ਦਿਨ ਉਸੇ ਦੇ ਗੁਣ ਕਥਨ ਕਰਦੇ ਹਨ, ਅੱਠੇ ਪੈਰ ਉਸੇ ਦੀ ਸਿਫਤ ਕਰਦੇ ਹਨ, ਔਰ ਹੋਰ ਕੋਈ ਬਚਨ ਜਿਹੜਾ ਆਪਣੀ ਰਸਨਾ ਤੋਂ ਨਾ ਕਹਿੰਦੇ ਨਾ ਸੁਣਦੇ ਹਨ।
ਚੌਪਈ ਕਰਤ ਸੁਬਿਧ ਪਰਯੋਗ ਗੁਰ ਪੂਰੇ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਧਨਾ ਸੰਪੰਨ ਹੋ ਕੇ, ਸਾਧਨਾ 'ਚ ਤਤਪਰ ਹੋ ਕੇ ਸਾਧਨਾ ਕਰ ਰਹੇ ਹਨ।
ਸਰਵ ਪ੍ਰਕਾਰ ਤਪੇ ਤਪ ਰੂਰੇ।
ਸਰਵ ਪ੍ਰਕਾਰ ਨਾਲ ਤਪ ਦੀ ਬੜੀ ਕਰੜੀ ਘਾਲਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਾਲ ਰਹੇ ਹਨ, ਕਿਉਂਕਿ ਤਪ 'ਚੋਂ ਹੀ ਤੇਜ ਜਾਗਣਾ ਤੇ ਉਹੀ ਤੇਜ ਆਪਣੇ ਪੰਥ ਵਿੱਚ ਭਰਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ। ਖਾਲਸਾ ਜੀ, ਹੁਣ ਵੀ ਵਰਤਮਾਨ ਸਮੇਂ ਵਿੱਚ ਜੇ ਕੋਈ ਗੁਰਮੁਖ ਪਿਆਰਾ ਕੋਈ ਸਾਧਨਾ ਕਰਦਾ, ਗੁਰ ਸ਼ਬਦ ਦਾ ਕੋਈ ਅਭਿਆਸ ਕਰਦਾ, 2 ਮਹੀਨੇ 4 ਮਹੀਨੇ 6 ਮਹੀਨੇ, ਤਾਂ ਸੁੱਤੇ ਸਿਰ 6-4 4-6 ਮਹੀਨਿਆਂ ਦੇ ਵਿੱਚ ਜਿਹੜੇ ਸ਼ਬਦ ਦੀ ਸਿੱਧੀ ਕਰਦਾ ਜਾਂ ਸ਼ਬਦ ਦਾ ਜਾਪ ਜਪਦਾ, ਉਹਦੇ ਨਾਲ ਕਲਾ ਵਰਤਣੀ ਸ਼ੁਰੂ ਹੋ ਜਾਂਦੀ, ਤੇਜ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਪਰ ਜਿਹੜਾ ਜਗਿਆਸੂ ਹੈ, ਉਹ ਇਹਨਾਂ ਰਿੱਧੀਆਂ ਸਿੱਧੀਆਂ ਦੇ ਉਲਝੇਵੇਂ ਵਿੱਚ ਨਹੀਂ ਉਲਝਦਾ, ਉਹ ਸਾਧਨਾ ਕਰਕੇ ਪਰਮਾਰਥ ਨੂੰ ਆਪਣਾ ਨਿਸ਼ਾਨਾ ਬਣਾ ਕੇ ਰੱਖਦਾ ਕਿ ਅਸੀਂ ਆਤਮ ਸਵਰੂਪ ਵਿੱਚ ਅਭੇਦ ਹੋਣਾ। ਮੰਨ ਲਓ ਜੇ ਕਿਸੇ ਕੋਲ ਕੋਈ ਰਿੱਧੀ ਸਿੱਧੀ ਆ ਵੀ ਜਾਵੇ, ਉਹਨੇ ਪਰਮਾਰਥ ਦਾ ਕੀ ਸਵਾਰਨਾ ਹੈ? ਮੰਨ ਲਓ ਤੁਸੀਂ ਕੋਈ ਸਾਧਨਾ ਕਰ ਰਹੇ ਹੋ, ਤੁਹਾਡੇ ਕੋਲ ਅੰਤਰਯਾਮਤਾ ਆ ਜਾਵੇ, ਤੁਸੀਂ ਕਿਸੇ ਦੀ ਦਿਲ ਦੀ ਬੁੱਝ ਕੇ ਝੱਟ ਦੱਸ ਦਿਓ ਵੀ ਤੂੰ ਆਪਣੇ ਮਨ 'ਚ ਇਹ ਸੋਚ ਰਿਹਾ, ਤੇਰਾ ਇਹ ਨਾਂ ਹੈ, ਤੂੰ ਫਲਾਣੇ ਥਾਂ ਤੋਂ ਆਇਆ, ਨਗਰ ਤੋਂ ਆਇਆ, ਦੱਸੋ ਉਹਦੇ ਨਾਲ ਕਿਸੇ ਦਾ ਸਬਰੇਗਾ ਕੀ? ਜੇ ਤੁਸੀਂ ਕਿਸੇ ਦਾ ਨਾਂ ਅਗਲਾ ਸੁਣ ਕੇ ਤਾਂ ਹੈਰਾਨ ਹੋਵੇਗਾ ਨਾ ਵੀ ਮੇਰੇ ਮਨ ਦੀ ਬੁੱਝ ਲਈ ਹੈ ਜਾਂ ਫਲਾਣਾ ਨਗਰ ਵੀ ਮੇਰਾ ਬੁੱਝ ਲਿਆ, ਨਾਂ ਵੀ ਦੱਸ ਦਿੱਤਾ, ਪਰ ਉਹਦੇ ਨਾਲ ਪ੍ਰਾਪਤੀ ਕੀ ਹੋਵੇਗੀ, ਉਹਦੇ ਨਾਲ ਸਿੱਧ ਕੀ ਹੋਵੇਗਾ? ਲੱਭਣਾ ਤਾਂ ਕੁਝ ਨਹੀਂ ਉਹਦੇ ਵਿੱਚੋਂ, ਹੈ ਤਾਂ ਇਹ ਫੋਕਟ ਕਰਮ ਹੀ। ਤੋ ਸਾਧਕ ਜਿਹੜੇ ਨੇ ਉਹ ਸਾਧਨਾ ਕਰਦਿਆਂ ਕਰਦਿਆਂ ਨਾ ਰਿੱਧੀਆਂ ਸਿੱਧੀਆਂ ਤੋਂ ਉੱਪਰ ਉੱਠ ਜਾਂਦੇ ਨੇ। ਕੱਲ੍ਹ ਦੀ ਕਥਾ ਵਿੱਚ ਵੀ ਆਪ ਜੀ ਨੇ ਸੁਣਿਆ ਕਿ ਜਦੋਂ ਪਾਤਸ਼ਾਹ ਜੀ ਦੇ ਪਾਸ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਦੈਵੀ ਸ਼ਕਤੀਆਂ ਹਾਜ਼ਰ ਹੋ ਕੇ ਬੇਨਤੀ ਕਰਦੇ ਨੇ, ਮਹਾਰਾਜ ਤੁਸੀਂ ਸਾਡੇ ਲਈ ਹੁਕਮ ਕਰੋ, ਆਪ ਜੀ ਕਿਉਂ ਇੰਨਾ ਤਪ ਕਰਦੇ ਹੋ, ਅਸੀਂ ਆਪਣੇ ਜਿਹੜਾ ਹੁਕਮ ਆਪ ਜੀ ਕਰੋਗੇ ਅਸੀਂ ਕਰਨ ਨੂੰ ਤਿਆਰ ਹਾਂ। ਪਰ ਪਾਤਸ਼ਾਹ ਨੇ ਇਹਨਾਂ ਵੱਲ ਵੇਖਿਆ ਤੱਕ ਵੀ ਨਹੀਂ, ਕਿਉਂਕਿ ਇਹੀ ਸਾਧਕ ਦੀ ਦ੍ਰਿਸ਼ਟੀ ਹੁੰਦੀ ਹੈ। ਸਾਧਕ ਇਹਨਾਂ ਸਿੱਧੀਆਂ ਦੇ ਉਲਝੇਵੇਂ ਵਿੱਚ ਨਹੀਂ ਉਲਝਦਾ, ਅੱਗੇ ਚੱਲਿਆ ਜਾਂਦਾ। ਕਲਗੀਧਰ ਜੀ ਜੋ ਤਪ ਕਰ ਰਹੇ ਨੇ, ਇਸ ਤਪ ਚੋਂ ਜੋ ਤੇਜ ਪ੍ਰਗਟ ਹੋਣਾ, ਜੋ ਸ਼ਕਤੀ ਪ੍ਰਗਟ ਹੋਣੀ ਹੈ ਅਕਾਲ ਪੁਰਖ ਦੀ, ਉਹੀ ਸ਼ਕਤੀ ਮਹਾਰਾਜ ਜੀ ਨੇ ਆਪਣੇ ਪੰਥ ਵਿੱਚ ਭਰਨੀ ਹੈ।
ਬੀਤ ਗਏ ਨੌ ਮਾਸ ਕਰਨ ਤੇ,
9 ਮਹੀਨਿਆਂ ਦਾ ਸਮਾਂ ਕਹਿੰਦੇ ਬੀਤ ਗਿਆ।
10ਵੇਂ ਵਿਖੇ ਅਧਿਕ ਥਿਤਵੰਤੇ,
10ਵਾਂ ਮਹੀਨਾ ਚੜ ਗਿਆ ਇਸੇ ਤਰ੍ਹਾਂ ਜਪ ਤਪ ਕਰਦਿਆਂ।
ਫਾਗਣ ਮਾਸ ਤਥਾ ਵਿਧ ਕਰੇ,
ਫਾਗਣ ਦਾ ਮਹੀਨਾ ਆ ਗਿਆ, ਉਹਦੇ ਵਿੱਚ ਵੀ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਜਪ ਤਪ ਕਰ ਰਹੇ ਹਨ।
ਇਸ ਦਿਨ ਬਾਸ ਸੈਲ ਪਰ ਕਹਿ ਕਹਿ,
ਰਾਤ ਦੇ ਨੱਠੇ ਪੈਰ ਸਤਿਗੁਰੂ ਜੀ ਤਕਰੀਬਨ ਹੁਣ ਨੈਣੇ ਦੇ ਟਿੱਲੇ ਤੇ ਰਹਿੰਦੇ, ਕਦੇ ਆ ਜਾਂਦੇ ਸੀ ਅਨੰਦਪੁਰ ਸਾਹਿਬ, ਹੁਣ ਪਾਤਸ਼ਾਹ ਜੀ ਜਦੋਂ 10ਵਾਂ ਮਹੀਨਾ ਆਇਆ ਹੁਣ ਉੱਥੇ ਹੀ ਰਹਿੰਦੇ ਹਨ।
ਪਾਨ ਪਾਨ ਕੋ ਸੰਜਮ ਪੈ ਕੇ,
ਪਾਨ ਪਾਨ ਦਾ ਵੀ ਸੰਜਮ ਸਤਿਗੁਰੂ ਜੀ ਵਰਤਦੇ ਹਨ। ਜਦੋਂ 36-36 ਘੰਟੇ ਚੌਂਕੜੇ ਤੇ ਬੈਠੇ ਰਹਿੰਦੇ, ਨਾ ਭੋਜਨ ਛਕਦੇ ਉਨਾ ਚਿਰ ਨਾ ਜਲ, ਜਦੋਂ 36 ਘੰਟੇ ਬਾਅਦ ਉੱਠਦੇ ਤਾਂ ਵੀ ਸਤਿਗੁਰੂ ਜੀ ਸੂਖਮ ਹੀ ਛਕਦੇ, ਥੋੜਾ ਹੀ ਛਕਦੇ ਹਨ।
ਜਾਗਤ ਰਹੇ ਨੀਂਦ ਤਜ ਦੀਨੀ,
ਹੁਣ ਪਾਤਸ਼ਾਹ ਜੀ ਜਾਗਦੇ ਰਹਿੰਦੇ, ਨੀਂਦ ਤੇ ਜਿੱਤ ਪ੍ਰਾਪਤ ਕਰ ਲਈ ਹੈ। ਇੱਕ ਅਵਸਥਾ ਐਸੀ ਵੀ ਆਉਂਦੀ ਹੈ ਜਿੱਥੇ ਜਾ ਕੇ ਨੀਂਦ ਵੀ ਜਿੱਤੀ ਜਾਂਦੀ ਹੈ ਗੁਰੂ ਖਾਲਸਾ ਜੀ, ਜਿਹਦੇ ਬਾਬਤ ਗੁਰਬਾਣੀ ਵਿੱਚ ਵੀ ਪਾਤਸ਼ਾਹ ਨੇ ਬਚਨ ਕਹੇ ਨੇ, ਤਿੱਥੇ ਊਂਘ ਨਾ ਭੁੱਖ ਹੈ। ਭਾਈ ਆਲਮ ਸਿੰਘ ਜੀ ਨੱਚਣਾ ਕਲਗੀਧਰ ਜੀ ਦੇ ਸਿੰਘ ਸਨ, ਮਹਾਂਪੁਰਖ ਦੱਸਦੇ ਉਹਨਾਂ ਨੇ ਨੀਂਦ ਜਿੱਤ ਲਈ, ਸਾਰੀ ਜ਼ਿੰਦਗੀ ਸਤਿਗੁਰਾਂ ਦੇ ਪਹਿਰੇ ਵਿੱਚ ਰਹੇ ਅਤੇ ਅਖੀਰ ਨੂੰ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ। ਸੋ ਐਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਤਾਂ ਆਪ ਪਰਮੇਸ਼ਵਰ ਨੇ ਉਹਨਾਂ ਨੂੰ ਕੀ ਨੀਂਦ ਸਤਾਉਣੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਹੁਣ ਤਕਰੀਬਨ ਜ਼ਿਆਦਾ ਸਮਾਂ ਜਾਗਦੇ ਹੀ ਰਹਿੰਦੇ, ਭਜਨ ਹੀ ਕਰਦੇ ਰਹਿੰਦੇ ਹਨ।
ਇੱਕ ਆਰਾਧਨ ਪਰਮਤ ਪੀਣੀ,
ਇੱਕ ਅਕਾਲ ਪੁਰਖ ਦੀ ਸ਼ਕਤੀ ਦੀ ਆਰਾਧਨਾ ਵਿੱਚ ਹੀ ਮਹਾਰਾਜ ਜੀ ਆਪਣੀ ਮਤ ਨੂੰ ਭਿਗੋ ਕੇ ਰੱਖਦੇ ਹਨ, ਰੰਗ ਕੇ ਰੱਖਦੇ ਹਨ।
ਉਸਤਤ ਕਰਤੇ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੀ ਉਸਤਤ ਦੇ ਛੰਦ ਉਚਾਰਦੇ ਅਕਾਲ ਪੁਰਖ ਦੀ ਸਿਫਤ ਵਿੱਚ।
ਬ੍ਰਹਮ ਕਵਚ ਕੋ ਜਾਪ ਉਚਾਰਾ,
ਬ੍ਰਹਮ ਕਵਚ ਦਾ ਜਾਪ ਸਤਿਗੁਰੂ ਕਲਗੀਧਰ ਜੀ ਆਪਣੀ ਰਸਨਾ ਤੋਂ ਕਰਦੇ, ਜਿਹੜੇ ਹੁਣ ਵੀ ਬਹੁਤ ਸਾਰੇ ਗੁਰਸਿੱਖ ਬ੍ਰਹਮ ਕਵਚ ਦਾ ਜਾਪ ਜਪਦੇ ਹਨ। ਖੜਗ ਖੰਡਾ ਅਸੀ ਅਰ ਗਰ ਧਰਮ ਰਛ ਕਛ ਛੱਤਰੀ, ਇਹ ਜਿਹੜਾ ਜਾਪ ਹੈ ਬ੍ਰਹਮ ਕਵਚ ਦਾ, ਇਹ ਸ਼੍ਰੀ ਸਾਹਿਬ ਦੀ ਉਪਮਾ ਹੈ। ਸ਼੍ਰੀ ਸਾਹਿਬ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਮੰਨੀ ਮਹਾਰਾਜ ਜੀ ਨੇ, ਜਿਹੜੀ ਕਿਰਪਾਨ ਹੈ ਸ਼੍ਰੀ ਸਾਹਿਬ ਹੈ, ਇਹ ਅਕਾਲ ਪੁਰਖ ਦੀ ਸ਼ਕਤੀ ਮੰਨ ਕੇ ਇਹਦੀ ਸਿਫਤ ਕੀਤੀ ਹੈ ਮਹਾਰਾਜ ਜੀ ਨੇ। 32 ਨਾਮ ਇਹਦੇ ਵਿੱਚ ਉਚਾਰਨ ਕੀਤੇ ਹਨ, ਇਸ ਕਰਕੇ 32 ਪਾਠ ਹੀ ਕਈ ਗੁਰਮੁਖ ਪਿਆਰ ਇਸ ਪਾਵਨ ਬਾਣੀ ਦਾ ਕਰਦੇ ਹਨ। 32 ਵਾਰੀ ਪਾਠ ਪੜ੍ਹਦੇ ਅੰਮ੍ਰਿਤ ਵੇਲੇ, ਤੇ ਫਿਰ ਇਸ ਪਾਵਨ ਬਾਣੀ ਨੂੰ ਪਾਤਸ਼ਾਹ ਕਲਗੀਧਰ ਜੀ ਉਚਾਰਨ ਕਰ ਰਹੇ। ਬ੍ਰਹਮ ਕਵਚ ਕੋ ਜਾਪ ਉਚਾਰਾ, ਤਾਂ ਹੀ ਪੜ੍ਹਿਓ ਹੈ, ਬ੍ਰਹਮ ਕੌਚ ਹੂ ਕੋ ਜਾਪ ਹੈ। ਕਲਗੀਧਰ ਜੀ ਦੀ ਬਾਣੀ ਵਿੱਚ ਵੀ ਇਹ ਬਚਨ ਆਉਂਦੇ ਦਸਮ ਗ੍ਰੰਥ ਸਾਹਿਬ ਵਿੱਚ। ਤੋ ਬ੍ਰਹਮ ਕਵਚ ਦਾ ਜਾਪ ਸਤਿਗੁਰੂ ਜੀ ਕਰ ਰਹੇ ਹਨ।
ਚੰਡੀ ਪਾਠ ਜਪੇ ਬਹੁ ਬਾਰੀ,
ਔਰ ਚੰਡੀ ਦੀ ਵਾਰ ਦਾ ਪਾਠ ਸਤਿਗੁਰੂ ਕਲਗੀਧਰ ਜੀ ਕਰਦੇ, ਚੰਡੀ ਚਰਿੱਤਰ ਪਹਿਲਾ ਦੂਜਾ ਵੀ ਪੜ੍ਹਦੇ ਹਨ।
ਨਾਮ ਹਜ਼ਾਰੋਂ ਕਰੇ ਉਚਾਰੀ,
ਇਹਦੇ ਵਿੱਚ ਅਕਾਲ ਪੁਰਖ ਦੀ ਸ਼ਕਤੀ ਦੇ ਹਜ਼ਾਰਾਂ ਹੀ ਨਾਮ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ।
ਛੰਦ ਅਚਕੜੇ ਗ੍ਰੰਥ ਮਜਾਰਾ,
ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇੱਕ ਵਰਣਨ ਆਉਂਦਾ ਪਾਰਸਨਾਥ ਦਾ, ਜਿਹੜਾ ਅਵਤਾਰ ਹੈ ਉਹਦਾ ਵਰਣਨ ਆਉਂਦਾ, ਉਹਦੇ ਵਿੱਚ ਅਚਕੜਾ ਛੰਦ ਮਹਾਰਾਜ ਜੀ ਨੇ ਉਚਾਰਿਆ ਹੈ। ਅਚਕੜਾ ਛੰਦ ਪੈਰਵੀ ਪੈਹਰੀ ਭੂਚਰਾ ਭਾਵਨੀ ਤ੍ਰਿਕਟਾ ਚਰਪਟਾ ਚਾਵੜਾ ਮਾਨਵੀ ਜੋਬਨਾ ਜੈਕਰੀ ਜੰਬਰੀ ਜਾਲਪਾ ਤੋਤਲਾ ਤੁੰਦਲਾ ਦੰਤਲੀ ਕਾਲਕਾ, ਇਹ ਅਚਕੜਾ ਛੰਦ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਹੈ। ਉਹ ਵੀ ਪਾਤਸ਼ਾਹ ਜੀ ਅਕਾਲ ਪੁਰਖ ਦੀਆਂ ਸ਼ਕਤੀ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਆ ਉਹਦਾ ਵਰਣਨ ਕਰ ਰਹੇ ਨੇ, ਨਾ ਕਿ ਕਿਸੇ ਦੇਵੀ ਦੀ ਜਾਂ ਕਾਲਕਾ ਦੀ। ਇਹ ਅਕਾਲ ਪੁਰਖ ਦੀ ਵਡਿਆਈ ਮਹਾਰਾਜ ਜੀ ਗਾਇਨ ਕਰ ਰਹੇ ਹਨ।
ਆਦਿ ਮੋਹਿਨੀ ਛੰਦੀ ਉਚਾਰਾ,
ਮੋਹਿਨੀ ਛੰਦ ਜੋ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਮਹਾਰਾਜ ਜੀ ਨੇ ਉਚਾਰਿਆ ਹੈ, ਉਹ ਵੀ ਸਤਿਗੁਰੂ ਜੀ ਆਪਣੀ ਰਸਨਾ ਤੋਂ ਜਪਦੇ ਹਨ।
ਮੈਂ ਭਨੇ ਨਾਮ ਜੋ ਬ੍ਰਿੰਦਾ,
ਨਾਮ ਵਰਣਨ ਕੀਤੇ ਗਏ ਨੇ ਅਕਾਲ ਪੁਰਖ ਦੀ ਸ਼ਕਤੀ ਦੇ, ਉਹ ਮਹਾਰਾਜ ਜੀ ਵਰਣਨ ਕਰਦੇ ਹਨ।
ਗੁਰ ਕਵਿਤਾ ਮੈਂ ਬਣੇ ਬਿਲੰਦਾ,
ਜੇ ਤੁਸੀਂ ਪੜ੍ਹਦੇ ਹੋਣ ਭਾਈ ਸੰਤੋਖ ਸਿੰਘ ਜੀ ਦੱਸਦੇ ਹੈ, ਉਹ ਕਲਗੀਧਰ ਜੀ ਦੀ ਬਾਣੀ ਪੜ੍ਹੋ ਦਸਮ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਛੰਦ ਮਹਾਰਾਜ ਜੀ ਨੇ ਅਕਾਲ ਪੁਰਖ ਦੀ ਸ਼ਕਤੀ ਦੀ ਵਡਿਆਈ ਨੂੰ ਵਰਣਨ ਕਰਦਿਆਂ ਉਚਾਰਨ ਕੀਤੇ ਹਨ।
ਸੋ ਸਭ ਨਾਮ ਰਟੇ ਬਹੁ ਬਾਰੀ,
ਉਹ ਨਾਮ ਸਤਿਗੁਰੂ ਜੀ ਬਹੁ ਵੇਰੀ ਆਪਣੀ ਰਸਨਾ ਤੋਂ ਜਪਦੇ। ਅਕਾਲ ਪੁਰਖ ਦੇ ਬੇਅੰਤ ਨਾਮ ਨੇ ਖਾਲਸਾ ਜੀ, ਜਿੱਥੇ ਮਾਤਾ ਬਣ ਕੇ ਪ੍ਰਤਪਾਲਣਾ ਕਰਦਾ ਉੱਥੇ ਮਾਤਾ ਰੂਪ ਚ ਇਸਤਰੀ ਰੂਪ ਵਿੱਚ ਪਰਮੇਸ਼ਰ ਦੇ ਨਾਮ ਵਰਣਨ ਹਨ। ਜਿੱਥੇ ਪਿਤਾ ਰੂਪ ਦੇ ਵਿੱਚ ਪਾਲਣਾ ਕਰਦਾ ਅਕਾਲ ਪੁਰਖ, ਉੱਥੇ ਪੁਰਖ ਰੂਪ ਵਿੱਚ ਪਰਮੇਸ਼ਰ ਦੇ ਨਾਮ ਵਰਣਨ ਹਨ। ਕਿਉਂਕਿ ਕਰਮ ਨਾਮ ਵਰਣਤ ਸੁਮਤ, ਜਿਹੜੇ ਕਰਮ ਨਾਮ ਨੇ ਉਹੀ ਵਰਣਨ ਹੁੰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ, ਉਹ ਮਹਾਰਾਜ ਜੀ ਉਚਾਰਨ ਕਰ ਰਹੇ ਹਨ।
ਨਮੋ ਕਰਨ ਤਿੰਨ ਸੰਗੀ ਉਚਾਰੀ,
ਫਿਰ ਨਮੋ ਕਰਦੇ ਮਹਾਰਾਜ ਜੀ ਨਾਮ ਉਚਾਰ ਕੇ ਨਾ ਅਕਾਲ ਪੁਰਖ ਜੀ ਦੇ ਬੇਅੰਤ ਨਾਵਾਂ ਨੂੰ, ਫਿਰ ਉਹਨਾਂ ਨਾਵਾਂ ਨੂੰ ਨਮਸਕਾਰ ਕਰਦੇ ਹਨ।
ਜਾਨੀ ਭਰੀ ਵਿਦਤ ਅਬ ਹੋਏ,
ਹੁਣ ਪ੍ਰਗਟ ਹੋਣ ਦੇ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਮਹਾਨ ਪ੍ਰਚੰਡ ਸ਼ਕਤੀ ਨੂੰ ਗੁਰੂ ਖਾਲਸਾ ਜੀ ਨਾ ਕਿਸੇ ਨੇ ਸਤਯੁਗ ਚ ਪ੍ਰਗਟ ਕੀਤਾ, ਨਾ ਤ੍ਰੇਤੇ ਵਿੱਚ, ਨਾ ਦੁਆਪਰ ਵਿੱਚ, ਕਲਯੁਗ ਦੇ ਘੋਰ ਸਮੇਂ ਵਿੱਚ ਅਗਰ ਕਿਸੇ ਮਹਾਂਪੁਰਖ ਨੇ ਉਸ ਅਕਾਲ ਪੁਰਖ ਦੀ ਮਹਾਨ ਸ਼ਕਤੀ ਨੂੰ ਪ੍ਰਗਟ ਕੀਤਾ ਤਾਂ ਉਹ ਕੇਵਲ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਹੈ।
ਸਤਿ ਸ੍ਰੀ ਅਕਾਲ।
ਅਕਾਲ ਪੁਰਖ ਨੂੰ ਪ੍ਰਤੱਖ ਕਰਨਾ ਇਸ ਮਾਤ ਲੋਕ ਦੀ ਧਰਤੀ ਤੇ ਕੇਵਲ ਕਲਗੀਧਰ ਜੀ ਦੇ ਹਿੱਸੇ ਆਇਆ। ਗੁਰੂ ਖਾਲਸਾ ਜੀ ਅਕਾਲ ਪੁਰਖ ਨੂੰ ਪ੍ਰਤੱਖ ਕਰਕੇ ਪ੍ਰਗਟ ਕਰਨਾ, ਪ੍ਰਤੱਖ ਕਰਕੇ ਉਹਦੇ ਕੋਲ ਵਰ ਮੰਗਣਾ, ਅਕਾਲ ਪੁਰਖ ਕੋਲੋਂ ਵਰ ਮੰਗਿਆ ਹੈ ਮਹਾਰਾਜ ਜੀ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਤੱਖ ਕਰਨ ਵਾਸਤੇ ਜਿਹੜੇ ਚਿਹਨ ਹੁੰਦੇ ਹਨ ਉਹ ਨਜ਼ਰ ਆ ਰਹੇ ਹਨ।
ਸਫਲ ਕਰੇਗੀ ਕ੍ਰਿਤ ਸਭ ਕੋਈ ਹੈ,
ਹੁਣ ਜਿੰਨੀ ਕ੍ਰਿਤ ਹੁਣ ਤਾਂ ਹੀ ਹੋਈ ਆ ਉਹ ਸਫਲੀ ਹੋਵੇਗੀ।
ਇਮਹੀ ਫਾਗਣ ਮਾਸ ਬਿਤਾਇਓ,
ਇਸੇ ਤਰ੍ਹਾਂ ਫੱਗਣ ਦਾ ਮਹੀਨਾ ਵੀ ਬੀਤ ਗਿਆ।
ਚੜਿਓ ਚੇਤ ਸੁੰਦਰ ਦਰਸਾਇਓ,
ਚੇਤਰ ਦਾ ਮਹੀਨਾ ਆ ਗਿਆ ਜੋ ਬਸੰਤ ਰਿਤੂ ਦਾ ਮੰਨਿਆ ਜਾਂਦਾ ਹੈ।
ਕੁਸਮਤ ਕਾਨਨ ਪੀ ਸਭ ਥਾਈ,
ਔਰ ਜਦੋਂ ਚੇਤਰ ਦਾ ਮਹੀਨਾ ਆਇਆ ਚਾਰੇ ਪਾਸੇ ਪ੍ਰਕਿਰਤੀ ਫੁੱਲਾਂ ਨਾਲ ਫਲਾਂ ਨਾਲ ਭਰ ਗਈ।
ਔਰ ਗੁੰਜਾਰਤ ਹੈ ਸਮੁਦਾਈ,
ਭਵਰੇ ਗੁੰਜਾਰਦੇ ਨੇ ਫੁੱਲਾਂ ਦੇ ਉੱਤੇ ਚਾਰੇ ਪਾਸੇ ਨਜ਼ਰ ਆਉਂਦੇ ਹਨ।
ਫੁੱਲ ਪ੍ਰਫੁੱਲਿਤ ਬਰਨ ਬਰਨ ਕੋ,
ਰੰਗ ਰੰਗ ਦੇ ਫੁੱਲ ਖਿੜਦੇ ਹੋਏ ਨਜ਼ਰ ਆਉਂਦੇ ਹਨ।
ਪਾਸਤ ਚਾਰੂ ਆਕਾਰ ਤਰਨ ਕੋ,
ਕਹਿੰਦੇ ਚਾਰੇ ਪਾਸੇ ਬਹੁਤ ਸੋਹਣੇ ਦਰਖਤਾਂ ਦੇ ਆਕਾਰ ਸੁੰਦਰ ਨਜ਼ਰ ਆਉਂਦੇ ਹਨ।
ਉੱਚੇ ਗਿਰ ਕੇ ਸ਼ਿਖਰ ਸਥਿਰ,
ਉੱਚੇ ਪਹਾੜਾਂ ਦੇ ਸਿਖਰਾਂ ਤੇ ਬੜੇ ਬੜੇ ਸੁੰਦਰ ਦਰਖਤ ਝੂਲ ਰਹੇ ਨੇ।
ਅਵਲੋਕਤ ਤਰਵਰ ਤਰ ਤਰ ਹੈ,
ਔਰ ਉਹ ਦਰਖਤਾਂ ਦੀਆਂ ਟਹਿਣੀਆਂ ਝੁਕੀਆਂ ਹੋਈਆਂ ਦਰਖਤਾਂ ਤੇ ਨਜ਼ਰ ਪਹਾੜਾਂ ਦੀਆਂ ਚੋਟੀਆਂ ਤੇ ਨਜ਼ਰ ਆ ਰਹੀਆਂ ਨੇ।
ਮਾਸ ਇਕਾਦਸ਼ਮੋ ਤਬ ਆਇਓ,
ਗਿਆਰਵਾਂ ਮਹੀਨਾ ਚੜ ਕੇ ਆ ਗਿਆ।
ਚਾਹਤ ਸ਼੍ਰੀ ਚੰਡੀ ਵਿਦਤਾਇਓ,
ਮਹਾਰਾਜ ਜੀ ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਕਰਨਾ ਚਾਹੁੰਦੇ ਹਨ।
ਸ਼ਗਨ ਹੋਣ ਲਾਗੇ ਸ਼ੁਭ ਸਾਰੇ,
ਹੁਣ ਸਾਰੇ ਸ਼ੁਭ ਸ਼ਗਨ ਨਜ਼ਰ ਆਉਣ ਲੱਗ ਪਏ ਵੀ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਣੀ ਹੈ।
ਲਾਟ ਦਾਇਨੀ ਦਿਸ਼ਾ ਉਸਾਰੇ,
ਜਿਹੜਾ ਕੇਸ਼ੋ ਦਾਸ ਕਰਮ ਕਾਂਡ ਕਰ ਰਿਹਾ ਸੀ ਉੱਥੇ ਵੀ ਨਜ਼ਰ ਆਉਣ ਲੱਗ ਪਈ ਖੇਡ, ਕਹਿੰਦੇ ਸੱਜੇ ਪਾਸੇ ਅਗਨੀ ਨਜ਼ਰ ਆਉਂਦੀ ਹੈ।
ਇਤਿਆਦਿਕ ਪਿਖ ਬਿਪਰ ਪ੍ਰਬੀਨੋ,
ਸਾਰੀਆਂ ਖੇਡਾਂ ਵੇਖਦੇ ਹਨ।
ਹੋਏ ਹੈ ਵਿਦਿਤ ਰਿਦੇ ਇਮਚੀਨੋ,
ਕੇਸ਼ੋ ਦਾਸ ਨੇ ਤਾਂ ਭਰਮ ਹੀ ਸੀਗਾ ਵੀ ਹੋ ਹੀ ਨਹੀਂ ਸਕਦੀ ਸ਼ਕਤੀ ਪ੍ਰਗਟ, ਪਰ ਜੇ ਕਲਗੀਧਰ ਜੀ ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਕਰਨਾ ਚਾਹੁੰਦੇ ਹੋ ਤਾਂ ਹੋਣੀ ਸੀ ਆਪਣੀ ਸ਼ਕਤੀ ਪ੍ਰਗਟ ਕਰ ਰਹੀਆਂ, ਉਹਨਾਂ ਨੇ ਆਪਣੀ ਸ਼ਕਤੀ ਨੂੰ ਹੀ ਪ੍ਰਚੰਡ ਕਰਨਾ ਸੀ। ਸਾਹਿਬ ਨੇ ਕੇਸ਼ੋ ਦਾਸ ਜਿਸ ਦੇਵੀ ਨੂੰ ਆਰਾਧ ਰਿਹਾ ਉਹਦੀ ਦੇਵੀ ਵੱਖਰੀ ਹੈ, ਕਲਗੀਧਰ ਜੀ ਜਿਸ ਸ਼ਕਤੀ ਦੀ ਆਰਾਧਨਾ ਕਰ ਰਹੇ ਨੇ ਉਹ ਅਕਾਲ ਪੁਰਖ ਦਾ ਹੀ ਰੂਪ ਹੈ, ਉਹ ਅਕਾਲ ਪੁਰਖ ਤੋਂ ਵੱਖਰੀ ਨਹੀਂ।
ਪ੍ਰਭ ਸੋ ਕਰੀ ਜਨਾਵਨ ਸੋਈ,
ਕੇਸ਼ੋ ਦਾਸ ਸਤਿਗੁਰੂ ਜੀ ਨਾਲ ਬਚਨ ਕਰਨ ਲੱਗਾ।
ਕਾਜ ਸਿੱਧ ਪਾ ਬਿਲਮ ਨ ਕੋਈ,
ਕਹਿਣ ਲੱਗਾ ਮਹਾਰਾਜ ਮੈਨੂੰ ਜਾਪਦਾ ਵੀ ਆਪ ਜੀ ਦਾ ਕਾਰਜ ਹੁਣ ਸਫਲ ਹੋਣਾ।
ਆਪ ਸੁਚੇਤ ਬਨੋ ਸਭ ਪਾਂਤੀ,
ਆਪ ਜੀ ਸੁਚੇਤ ਹੋ ਤੇ ਸੁਚੇਤ ਹੀ ਰਹੋਗੇ।
ਸਿੱਧ ਤੇ ਮਾਸ ਦਿਵਸ ਕਹਿ ਰਾਤੀ,
ਮਹਾਰਾਜ ਅੱਜ ਭਲਕੇ ਆਪ ਜੀ ਦਾ ਮਨੋਰਥ ਮੈਨੂੰ ਜਾਪਦਾ ਵੀ ਪੂਰਾ ਹੋਵੇਗਾ ਹੀ ਹੋਵੇਗਾ।
ਅਗਰ ਥਿਰੋ ਧੀਰਜ ਉਰ ਧਰਨੀ,
ਆਪ ਜੀ ਨੇ ਉਸ ਮਹਾਂਸ਼ਕਤੀ ਦੇ ਸਨਮੁਖ ਥਿਰ ਹੋਣਾ ਹੈ।
ਆਤਨ ਜੋਰ ਪ੍ਰਸ਼ੰਸਾ ਕਰਨੀ,
ਤੁਸੀਂ ਉਹਦੀ ਪ੍ਰਸ਼ੰਸਾ ਕਰਨੀ ਹੈ।
ਪਰ ਜਾ ਚੋ ਜਬ ਮਾਤਾ ਕਹੇ,
ਜਦੋਂ ਅਕਾਲ ਪੁਰਖ ਜੀ ਦੀ ਉਹ ਸ਼ਕਤੀ ਆਪ ਜੀ ਦੇ ਅੰਦਰੋਂ ਪ੍ਰਗਟ ਹੋਣੀ ਹੈ, ਉਹਦੇ ਕੋਲੋਂ ਆਪ ਜੀ ਨੇ ਵਾਰ ਮੰਗਣਾ ਹੈ।
ਕਰੋ ਮਨੋਰਥ ਜੋ ਅਬ ਆਈ,
ਜੋ ਆਪ ਜੀ ਦਾ ਮਨੋਰਥ ਜਿਸ ਲਈ ਆਪ ਜੀ ਕਰ ਰਹੇ ਹੋ ਤੁਸੀਂ ਜਾਣਦੇ ਹੋ ਮਹਾਰਾਜ, ਮੈਂ ਨਹੀਂ ਜਾਣਦਾ।
ਅਰਪਣ ਕਰੋ ਭੇਟ ਜੋ ਤਬੇ,
ਜੋ ਅਕਾਲ ਪੁਰਖ ਜੀ ਦੇ ਸਨਮੁਖ ਤੁਸੀਂ ਭੇਟ ਕਰਨਾ ਉਹੀ ਉਹਨਾਂ ਨੇ ਪ੍ਰਾਪਤ ਕਰਨਾ ਹੈ।
ਤਿਆਰੀ ਕਰ ਰੱਖੋ ਅਬ ਸਬੇ,
ਮੈਨੂੰ ਏਦਾਂ ਜਾਪਦਾ ਵੀ ਹੁਣ ਆਪ ਜੀ ਦਾ ਕਾਰਜ ਸਫਲ ਹੀ ਹੋਣ ਵਾਲਾ ਹੈ।
ਸੁਣ ਸਤਿਗੁਰੂ ਆਨੰਦ ਉਪਾਇਓ,
ਕਲਗੀਧਰ ਜੀ ਪਰਮ ਆਨੰਦ ਵਿੱਚ ਆਏ।
ਭੇਟ ਦੇਣ ਤੇ ਆਦਿਕ ਕਰਬੋ,
ਹੁਣ ਪੰਡਿਤ ਕਹਿਣ ਲੱਗਾ ਜੀ ਮੈਂ ਭੇਟਾ ਵੀ ਦੇਣੀ ਹੈ ਜਦੋਂ ਸ਼ਕਤੀ ਪ੍ਰਗਟ ਹੋਵੇਗੀ।
ਸਭ ਤੋਂ ਮਹੀ ਤੇ ਕਾਰਜ ਸਰਬੋ,
ਤੇ ਪੰਡਿਤ ਜੀ ਕਹਿਣ ਲੱਗੇ ਮਹਾਰਾਜ ਜੀ ਆਪ ਜੀ ਤੋਂ ਹੀ ਇਹ ਸਾਰੇ ਕਾਰਜ ਸਿੱਧ ਹੋਣੇ ਹਨ।
ਸੁਣ ਦਿਜ ਬਰ ਬਹੁ ਪ੍ਰੇਮੀ ਉਪਾਇਓ,
ਪੰਡਿਤ ਬੜਾ ਪ੍ਰੇਮ ਵਿੱਚ ਆਇਆ ਹੋਇਆ।
ਤਨ ਤਨ ਗੁਰ ਬੈਨ ਸੁਣਾਇਓ,
ਸਤਿਗੁਰੂ ਜੀ ਦਾ ਤਪ ਤੇਜ ਵੇਖ ਕੇ ਪੰਡਿਤ ਵੀ ਪ੍ਰਭਾਵਿਤ ਹੋ ਗਿਆ ਕੇਸ਼ੋ ਦਾਸ। ਮਹਾਰਾਜ ਜੀ ਨੂੰ ਕਹਿੰਦਾ ਕਲਗੀਧਰ ਜੀ ਤੁਸੀਂ ਧਨ ਹੋ ਧਨ ਹੋ ਧਨ ਹੋ,
ਤੁਰਕਨ ਜੜਾਂ ਉਖਾਰਨ ਹੀ,
ਮਲੇਛਾਂ ਦੀਆਂ ਜੜਾਂ ਪੁੱਟਣ ਵਾਸਤੇ
ਚੰਡ ਅਰਾਦੀ ਹੋਏ ਸੁਚੇ,
ਆਪ ਜੀ ਤਪ ਦੀ ਸਾਧਨਾ ਕਰ ਰਹੇ ਹੋ।
ਇਮਹੀ ਕਰਤ ਅਮਸਿਆ ਆਈ,
ਏਦਾਂ ਹੀ ਕਰਦਿਆਂ ਕਹਿੰਦੇ ਮਸਿਆ ਦਾ ਦਿਨ ਆ ਗਿਆ।
ਤਬ ਤੇ ਪੂਜਾ ਗੁਰੂ ਵਧਾਈ,
ਸਤਿਗੁਰੂ ਜੀ ਨੇ ਆਪਣੀ ਸਾਧਨਾ ਹੋਰ ਵਧਾ ਦਿੱਤੀ ਅੱਗੇ ਨਾਲੋਂ ਵੀ।
ਪੰਜ ਪੈਰ ਲੋ ਹਮਨ ਕਰਨ ਤੇ,
ਪੰਜ ਪੈਰ ਤਾਈ ਮਹਾਰਾਜ ਜੀ ਅਡੋਲ ਬੈਠੇ ਰਹਿੰਦੇ ਹਨ।
ਤੀਨ ਪੈਰ ਵਿਸਰਾਮ ਤਰਨ ਤੇ,
ਤਿੰਨ ਪੈਰ ਵਿਸ਼ਰਾਮ ਕਰਦੇ ਹਨ।
ਇੱਕ ਆਸਨ ਪਰ ਦਿਵਸ ਬਿਤਾਵੇ,
ਇੱਕੋ ਆਸਨ ਤੇ ਮਹਾਰਾਜ ਜੀ ਸਾਰਾ ਦਿਨ ਬਤੀਤ ਕਰ ਦਿੰਦੇ ਹਨ।
ਧਰਨੀ ਮੈਂ ਜਸ ਉੱਤਮ ਕਰਨੀ,
ਔਰ ਅਕਾਲ ਪੁਰਖ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ, ਪਰਮੇਸ਼ਰ ਦੀ ਵਡਿਆਈ ਕਰਦਿਆਂ ਕਹਿੰਦੇ ਹੇ ਅਕਾਲ ਪੁਰਖ ਜੀ ਆਪ ਜੀ ਦੀ ਹੀ ਸ਼ਕਤੀ ਸਾਰੀ ਧਰਤੀ ਦੇ ਵਿੱਚ ਉੱਤਮ ਰੂਪ ਹੋ ਕੇ ਵਰਤ ਰਹੀ ਹੈ। ਇਹ ਪੂਰੇ ਬ੍ਰਹਿਮੰਡ ਵਿੱਚ ਜਿਤਨੀ ਕੁਦਰਤ ਵਰਤ ਰਹੀ ਹੈ ਅਕਾਲ ਪੁਰਖ ਦੀ ਸ਼ਕਤੀ ਹੈ ਭਾਈ। ਸੂਰਜ ਵਿੱਚ ਤੇਜ ਹੈ ਇਹ ਅਕਾਲ ਪੁਰਖ ਦਾ ਹੈ, ਚੰਦਰਮਾ ਵਿੱਚ ਤੇਜ ਹੈ ਅਕਾਲ ਪੁਰਖ ਦਾ ਹੈ, ਤਾਰਿਆਂ ਵਿੱਚ ਜਿਹੜਾ ਤੇਜ ਹੈ ਅਕਾਲ ਪੁਰਖ ਦਾ। ਕਹਿਣ ਵਾਲੇ ਕਹਿੰਦੇ ਚੰਦਰਮਾ ਤੇ ਤਾਰਿਆਂ ਵਿੱਚ ਸੂਰਜ ਦੀ ਲੋ ਹੈ, ਕਹਿੰਦੇ ਜਿਹੜਾ ਚੰਦਰਮਾ 'ਚ ਪ੍ਰਕਾਸ਼ ਆਉਂਦਾ ਜਿਹੜਾ ਤਾਰਿਆਂ 'ਚ ਆਉਂਦਾ ਇਹ ਸੂਰਜ ਦੀ ਲੋ ਹੈ, ਪਰ ਖਾਲਸਾ ਜੀ ਅਕਾਲ ਪੁਰਖ ਪਰਮੇਸ਼ਰ ਉਹ ਸ਼ਕਤੀ ਹੈ ਜਿਹੜਾ ਸੂਰਜ ਨੂੰ ਵੀ ਪ੍ਰਕਾਸ਼ ਰਿਹਾ ਹੈ। ਇਹ ਪਰ ਤੇ ਪ੍ਰਕਾਸ਼ ਨੇ ਸਾਰੀਆਂ ਖੱਟ ਦੀਆਂ ਖੱਟ ਜੋਤੀਆਂ, ਤੋਂ ਕਹਿੰਦੇ ਅਕਾਲ ਪੁਰਖ ਜੀ ਆਪ ਜੀ ਦੀ ਸ਼ਕਤੀ ਸਾਰੇ ਜਗਤ ਵਿੱਚ ਉੱਤਮ ਜਸ ਸਹਿਤ ਵਰਤ ਰਹੀ ਹੈ।
ਕਰਨੀ ਸਮਰਿਪ ਤੁਰ ਹੈ ਕੋ ਹਰਨੀ,
ਹੇ ਪ੍ਰਭੂ ਆਪ ਜੀ ਦੀ ਸ਼ਕਤੀ ਬੱਬਰ ਸ਼ੇਰ ਦੇ ਤੁਲ ਹੈ, ਤੇ ਜਿਵੇਂ ਬੱਬਰ ਸ਼ੇਰ ਹਾਥੀ ਦਾ ਸ਼ਿਕਾਰ ਕਰਕੇ ਉਹਦਾ ਨਾਸ਼ ਕਰ ਦਿੰਦਾ, ਇਸੇ ਤਰ੍ਹਾਂ ਮਹਾਰਾਜ ਆਪ ਜੀ ਦੀ ਜਿਹੜੀ ਵਡਿਆਈ ਆਪ ਜੀ ਦੀ ਸ਼ਕਤੀ ਹੈ ਉਹ ਮਲੇਛਾਂ ਨੂੰ ਹਰਨ ਵਾਲੀ ਹੈ। ਦੂਸਰਾ ਕਰਨੀ ਕਹਿੰਦੇ ਆ ਹਾਥੀ ਨੂੰ, ਜਿਵੇਂ ਹਾਥੀ ਜੰਗਲ 'ਚ ਜਾਵੇ ਨਾ ਬਾਗ ਵਿੱਚ, ਕੇਲਿਆਂ ਦਾ ਬਾਗ ਹੋਵੇ, ਦਲ ਮਲ ਕੇ ਸੁੱਟ ਦਿੰਦਾ ਪੈਰਾਂ ਨਾਲ। ਹੇ ਵਾਹਿਗੁਰੂ ਆਪ ਜੀ ਦੀ ਸ਼ਕਤੀ, ਜਿੰਨੇ ਧਰਮ ਦੇ ਦੋਖੀ ਹਨ ਉਹਨਾਂ ਧਰਮ ਦੇ ਦੋਖੀਆਂ ਨੂੰ ਹਾਥੀ ਬਣ ਕੇ ਬਾਗ, ਉਹ ਬਾਗ ਦੇ ਤੁਲ ਨੇ, ਤੇ ਆਪ ਜੀ ਦੀ ਵਡਿਆਈ ਆਪ ਜੀ ਦੀ ਸ਼ਕਤੀ ਜਿਹੜੀ ਆ ਉਹ ਹਾਥੀ ਬਣ ਕੇ ਉਹਨਾਂ ਨੂੰ ਦਲ ਦੇਣ ਵਾਲੀ ਹੈ।
ਹਰਨੀ ਸਮਦ੍ਰਿਗ ਕੰਚਨ ਬਰਨੀ,
ਹੇ ਵਾਹਿਗੁਰੂ ਆਪ ਜੀ ਦੀ ਸ਼ਕਤੀ ਬੜੀ ਸੁੰਦਰ ਹੈ। ਹਰਨੀ ਸਮਦ੍ਰਿਗ, ਜਿਹਦੇ ਨੇਤਰ ਹਿਰਨੀ ਦੇ ਬੱਚੇ ਦੇ ਤੁਲ ਨੇ। ਮਹਾਰਾਜ ਕਲਗੀਧਰ ਜੀ ਲਿਖੇ ਹਰ ਸੋ ਮੁਖ ਹੈ ਹਰਤੀ ਦੁੱਖ ਹੈ, ਹਰ ਹਾਰ ਪ੍ਰਭਾ ਹਰਨੀ ਹਰ ਹੈ। ਇਹ ਕਲਗੀਧਰ ਜੀ ਦੇ ਬਚਨ ਕਹਿੰਦੇ ਜਿਵੇਂ ਹਰਨੋਟੇ ਦੇ ਬੱਚੇ ਹੁੰਦੇ ਏਦਾਂ ਹੈ ਵਾਹਿਗੁਰੂ ਤੇਰੀ ਸ਼ਕਤੀ ਦੇ ਨੇਤਰ ਸੁੰਦਰ ਹਨ।
ਵਰਨੀ ਵੇਦਨ ਆਯੁਧ ਤਰਨੀ
ਕੰਚਨ ਵਰਣੀ ਸਵਰਨ ਵਰਣੀ ਹੈ ਔਰ ਵੇਦਾਂ ਵਿੱਚ ਧਰਮ ਗ੍ਰੰਥਾਂ ਵਿੱਚ ਸ਼ਾਸਤਰਾਂ ਚ ਪੁਰਾਣਾਂ ਵਿੱਚ ਹੇ ਵਾਹਿਗੁਰੂ ਆਪ ਜੀ ਦੀ ਸ਼ਕਤੀ ਦਾ ਹੀ ਵਰਣਨ ਹੋ ਰਿਹਾ।
ਭਰਨੀ ਜਗਤ ਸਦਾ ਬਹਿ ਤਰਨੀ
ਹੇ ਪ੍ਰਭੂ ਆਪ ਜੀ ਦੀ ਸ਼ਕਤੀ ਜੀਵਾਂ ਨੂੰ ਪੈਦਾ ਕਰਦੀ ਹੈ ਪਾਲਦੀ ਹੈ ਸੰਘਾਰਦੀ ਹੈ ਉਸੇ ਸ਼ਕਤੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇਹੀ ਇੱਕ ਸ਼ਕਤੀ ਅਕਾਲ ਪੁਰਖ ਜੀ ਆਪ ਜੀ ਦੀ ਜਿਹੜੀ ਜੀਵਾਂ ਨੂੰ ਪੈਦਾ ਵੀ ਕਰਦੀ ਹੈ ਪਾਲਦੀ ਵੀ ਹੈ ਤੇ ਸੰਘਾਰਦੀ ਵੀ ਹੈ।
ਕਰਨੀ ਸਮ ਜਗ ਕਾਰਜ ਕਰਨੀ
ਸਾਰੇ ਜਗਤ ਦੇ ਕਾਰਜ ਕਰਨ ਵਾਲੀ ਆਪ ਜੀ ਦੀ ਸ਼ਕਤੀ ਇਹ ਕੁਦਰਤ ਤੁਹਾਡੀ ਵਰਤ ਰਹੀ ਹੈ ਮਹਾਰਾਜ ਇਹ ਸਾਰੇ ਜਗਤ ਵਿੱਚ ਆਪ ਜੀ ਦੀ ਸ਼ਕਤੀ ਵਰਤ ਰਹੀ ਜਿਹਨੂੰ ਆਪਾਂ ਕੁਦਰਤ ਕਹਿੰਦੇ ਹਾਂ ਇਹ ਕੁਦਰਤ ਅਕਾਲ ਪੁਰਖ ਦੀ ਆ ਗੁਰੂ ਖਾਲਸਾ ਜੀ। ਕੁਦਰਤ ਕਿਹਨੂੰ ਕਹਿੰਦੇ ਨੇ? ਕੁਦਰਤ ਨਾਮ ਸ਼ਕਤੀ ਦਾ ਹੈ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ ਉੱਥੇ ਕੁਦਰਤ ਦਾ ਮਤਲਬ ਹੈ ਮੇਰੇ 'ਚ ਕੀ ਸ਼ਕਤੀ ਹੈ ਮੈਂ ਵਿਚਾਰ ਕਹਿ ਸਕਾਂ। ਕੁਦਰਤ ਦਾ ਮਤਲਬ ਹੈ ਸ਼ਕਤੀ। ਜੇ ਕੋਈ ਕਹੇ ਅਕਾਲ ਪੁਰਖ ਦੀ ਸ਼ਕਤੀ ਵੇਖਣੀ ਹੈ ਤਾਂ ਇਹ ਜਿੰਨੀ ਕੁਦਰਤ ਹੈ ਅਕਾਲ ਪੁਰਖ ਦੀ ਸ਼ਕਤੀ ਹੈ। ਜਿਹੜੀ ਸ਼ਕਤੀ ਪੂਰੀ ਕੁਦਰਤ ਵਿੱਚ ਵਰਤ ਰਹੀ ਹੈ ਅਕਾਲ ਪੁਰਖ ਦੀ ਮਹਾਰਾਜ ਉਸੇ ਸ਼ਕਤੀ ਨੂੰ ਪ੍ਰਤੱਖ ਕਰ ਰਹੇ ਨੇ ਆਪਣੇ ਸਨਮੁਖ। ਸਾਨੂੰ ਤਾਂ ਗੁਪਤ ਰੂਪ 'ਚ ਦੱਸਦੀ ਹੈ ਨਾ ਇਹ ਸ਼ਕਤੀ ਗੁਪਤ ਰੂਪ ਵਿੱਚ ਅੱਗ ਜਿਹੜੀ ਹੈ ਉਹ ਸਾਰੀ ਬਨਸਪਤੀ ਵਿੱਚ ਆ ਨਜ਼ਰ ਤਾਂ ਨਹੀਂ ਆਉਂਦੀ ਇਹ ਵੀ ਤਾਂ ਕੁਦਰਤ ਹੈ ਪ੍ਰਤੱਖ ਨਹੀਂ ਦਿਸਦੀ। ਇਸੇ ਤਰ੍ਹਾਂ ਅਕਾਲ ਪੁਰਖ ਦੀ ਸ਼ਕਤੀ ਸਾਰਿਆਂ 'ਚ ਵਰਤ ਰਹੀ ਸਾਨੂੰ ਪ੍ਰਤੱਖ ਨਹੀਂ ਦਿਸਦੀ। ਕਲਗੀਧਰ ਜੀ ਉਹਨੂੰ ਪ੍ਰਤੱਖ ਕਰ ਰਹੇ ਹਨ।
ਕਰ ਨੀਰਜ ਤੇ ਦੁਸ਼ਟ ਨਿਵਰਨੀ
ਜੋ ਆਪਣੇ ਹੱਥਾਂ ਨਾਲ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਸ਼ਕਤੀ ਹੈ ਅਕਾਲ ਪੁਰਖ ਜੀ ਦੀ।
ਨਮੋ ਨਮੋ ਤੋ ਪਦ ਅਰਬਿੰਦਾ
ਹੇ ਅਕਾਲ ਪੁਰਖ ਜੀਓ ਆਪ ਜੀ ਦੀ ਇਸ ਮਹਾਨ ਸ਼ਕਤੀ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਹੈ।
ਨਮੋ ਨਮੋ ਕੋ ਵੈ ਨਮ ਨਿੰਦਾ
ਵਾਹਿਗੁਰੂ ਜੀ ਆਪ ਜੀ ਨੂੰ ਮੇਰੀ ਨਮਾਮ ਹੈ ਨਮਾਮ ਹੈ ਕਿਉਂਕਿ ਤੁਹਾਡੇ ਮਨਿੰਦ ਤੁਹਾਡੇ ਵਰਗਾ ਤੁਹਾਡੇ ਜਿਹਾ ਕੋਈ ਦੂਸਰਾ ਨਹੀਂ।
ਨਮੋ ਨਮੋ ਮਦ ਕੈਟਬ ਮਾਰਨ
ਮਦ ਤੇ ਕੈਟਬ ਵਰਗੇ ਦਾਨਵਾਂ ਨੂੰ ਮਾਰਨ ਵਾਲੇ ਜਿਹੜੇ ਸ਼ਕਤੀਸ਼ਾਲੀ ਲੋਕ ਸਨ ਦੇਵੀਆਂ ਸਨ ਉਹਨਾਂ ਵਿੱਚ ਵੀ ਹੇ ਵਾਹਿਗੁਰੂ ਤੇਰੀ ਸ਼ਕਤੀ ਵਰਤ ਰਹੀ ਹੈ। ਉਹ ਆਪਣੀ ਸ਼ਕਤੀ ਨਾਲ ਥੋੜੀ ਮਾਰ ਸਕਦੇ ਸਨ ਉਹਨਾਂ ਵਿੱਚ ਵੀ ਹੇ ਵਾਹਿਗੁਰੂ ਤੁਹਾਡੀ ਸ਼ਕਤੀ ਵਰਤ ਰਹੀ ਹੈ ਤੇ ਤੁਹਾਡੀ ਉਸ ਸ਼ਕਤੀ ਨੂੰ ਵੀ ਮੇਰੀ ਨਮਾਮ ਹੈ।
ਨਮੋ ਨਮੋ ਪਿੰਗਾਛ ਪ੍ਰਹਾਰਨ
ਨਮਸਕਾਰ ਹੈ ਨਮਸਕਾਰ ਹੈ ਆਪ ਜੀ ਦੀ ਉਸ ਮਹਾਂ ਸ਼ਕਤੀ ਨੂੰ ਜਿਹੜੀ ਸ਼ਕਤੀ ਅੱਗੇ ਹੋਰਾਂ ਵਿੱਚ ਵਰਤੀ ਤੇ ਉਹਨੇ ਪਿੰਗਾਛ ਵਰਗੇ ਦਾਨਵਾਂ ਨੂੰ ਮਾਰਿਆ।
ਨਮੋ ਨਮੋ ਹੇ ਰਾਮ ਸਰੂਪਾ
ਹੇ ਅਕਾਲ ਪੁਰਖ ਜੀ ਆਪ ਜੀ ਦੀ ਉਸ ਮਹਾਂ ਸ਼ਕਤੀ ਨੂੰ ਮੇਰੀ ਨਮਸਕਾਰ ਹੈ ਜਿਹੜੀ ਸ਼ਕਤੀ ਆਪ ਜੀ ਕੋਲੋਂ ਲੈ ਕੇ ਭਗਵਾਨ ਰਾਮ ਚੰਦਰ ਜੀ ਨੇ ਰਾਵਣ ਵਰਗੇ ਦੁਰਾਚਾਰੀਆਂ ਨੂੰ ਮਾਰਿਆ। ਰਾਮ ਜੀ ਨੇ ਉਹ ਸ਼ਕਤੀ ਕਿੱਥੋਂ ਲਈ? ਅਕਾਲ ਪੁਰਖ ਤੋਂ। ਕਹਿੰਦੇ ਅਕਾਲ ਪੁਰਖ ਦੀ ਉਸ ਸ਼ਕਤੀ ਨੂੰ ਮੇਰੀ ਨਮਸਕਾਰ ਹੈ।
ਨਮੋ ਨਮੋ ਸ਼੍ਰੀ ਕ੍ਰਿਸ਼ਨ ਅਨੂਪਾ
ਉਸੇ ਅਕਾਲ ਪੁਰਖ ਤੋਂ ਸ਼ਕਤੀ ਲੈ ਕੇ ਭਗਵਾਨ ਕ੍ਰਿਸ਼ਨ ਜੀ ਨੇ ਕੰਸ ਵਰਗੇ ਦਾਨਵਾਂ ਦਾ ਨਾਸ਼ ਕੀਤਾ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ ਤੈਥੋਂ ਹੀ ਬਲਰਾਮ ਲੈ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਗੜ ਗਿਰਾਇਆ। ਅਕਾਲ ਪੁਰਖ ਕੋਲੋਂ ਲਈ ਸ਼ਕਤੀ ਨਾ ਦੇਵਤਿਆਂ ਨੇ ਅਵਤਾਰਾਂ ਨੇ ਇਸ ਕਰਕੇ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਸਾਡੀ ਨਮਾਮ ਹੈ।
ਨਮੋ ਨਮੋ ਜਨ ਕੋ ਬਰਦਾਨੀ
ਹੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਆਪ ਜੀ ਦੀ ਮਹਾਂ ਸ਼ਕਤੀ ਨੂੰ ਨਮਸਕਾਰ ਹੈ ਕਿ ਆਪ ਜੀ ਆਪਣਿਆਂ ਜਨਾਂ ਨੂੰ ਵਰ ਦੇਣ ਵਾਲੇ ਹੋ ਸੇਵਕਾਂ ਨੂੰ ਵਰ ਦੇਣ ਵਾਲੇ ਹੋ।
ਜੈ ਜੈ ਰਣ ਮੈਂ ਰੂਪ ਕਰਾਲੀ
ਆਪ ਜੀ ਦੀ ਜੈ ਜੈਕਾਰ ਹੋਵੇ ਜੰਗ ਦੇ ਮੈਦਾਨ ਵਿੱਚ ਵੀ ਰਣ ਭੂਮੀ ਵਿੱਚ ਦੁਸ਼ਮਣਾਂ ਦਾ ਖਾਤਮਾ ਕਰਨ ਵਾਸਤੇ ਵੀ ਆਪ ਜੀ ਦੀ ਸ਼ਕਤੀ ਚੱਲਦੀ ਹੈ।
ਕਹਿਣ ਲੱਗ ਕੌਣ ਨਾਮ ਜਗ ਮਾਤਾ
ਹੇ ਵਾਹਿਗੁਰੂ ਤੁਸੀਂ ਮਾਤਾ ਰੂਪ ਹੋ ਮੇਰੀ ਮਾਂ ਵੀ ਤੁਸੀਂ ਹੋ ਪਿਤਾ ਵੀ ਤੁਸੀਂ ਹੋ ਮੈਂ ਤੁਹਾਡੇ ਕਿੱਥੋਂ ਤੱਕ ਨਾਮ ਵਰਣਨ ਕਰਾਂ।
ਸਿਮਰਤ ਗੁਰ ਏਕੋ ਰੰਗ ਰਾਤਾ।
ਮਹਾਰਾਜ ਜੀ ਉਹ ਸਿਮਰਦੇ ਅਕਾਲ ਪੁਰਖ ਨੂੰ ਇੱਕੋ ਦੇ ਰੰਗ ਵਿੱਚ ਰੱਤੇ ਹੋਏ, ਇੱਕ ਨੂੰ ਹੀ ਧਿਆ ਰਹੇ ਨੇ, ਇੱਕ ਨੂੰ ਹੀ ਆਰਾਧ ਰਹੇ ਨੇ।
ਭੁੱਖ ਪਿਆਸਾ ਲਖੇ ਨਾ ਦੋਈ।
ਨਾ ਭੁੱਖ ਵਿਆਪਦੀ ਹੈ ਮੇਰੇ ਪਾਤਸ਼ਾਹ ਨੂੰ, ਨਾ ਪਿਆਸ ਵਿਆਪਦੀ ਹੈ। ਭੁੱਖ ਤੇ ਪਿਆਸ ਤੋਂ ਰਹਿਤ ਅਵਸਥਾ ਵਿੱਚ ਤਤਪਰ ਹੋ ਕੇ ਬੈਠੇ ਹਨ।
ਇਸ ਵਿਦ ਪ੍ਰੇਮ ਪਰਾਇਣ ਹੋਈ।
ਅਕਾਲ ਪੁਰਖ ਜੀ ਦੇ ਪ੍ਰੇਮ ਪਰਾਇਣ ਹੋ ਕੇ ਪਰਮੇਸ਼ਰ ਦੀ ਆਰਾਧਨਾ ਚ ਲੱਗੇ ਹਨ।
ਉਚਰੇ ਉਸਤਤ ਅਨੇਕ ਪ੍ਰਕਾਰੀ।
ਅਨੇਕ ਪ੍ਰਕਾਰ ਦੀ ਉਸਤਤ ਦੇ ਛੰਦ ਮਹਾਰਾਜ ਜੀ ਉਚਾਰਨ ਕਰਦੇ ਹਨ।
ਗੁਣ ਗਨ ਸਿਮਰਤ ਪਰ ਉਪਕਾਰੀ।
ਪਰ ਉਪਕਾਰੀ ਪਾਤਸ਼ਾਹ ਜੀ ਬੇਅੰਤ ਗੁਣ ਅਕਾਲ ਪੁਰਖ ਦੇ ਵਰਣਨ ਕਰਦੇ ਹਨ।
ਦਿਵਸ ਅਸ਼ਟਮੀ ਕੋ ਜਬ ਆਵਾ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਮਾਂ ਬੀਤਿਆ, ਵਿਸਾਖ ਦੇ ਮਹੀਨੇ ਚ ਅਸ਼ਟਮੀ ਦਾ ਦਿਨ ਆ ਗਿਆ।
ਬਾਰ ਬਾਰ ਭੁਚਾਲ ਜਨਾਵਾ।
ਕਹਿੰਦੇ ਹੁਣ ਮਹਾਰਾਜ ਜੀ ਨੇ ਖੇਡ ਵਰਤਾਣੀ ਸ਼ੁਰੂ ਕੀਤੀ। ਭੈ ਪੈਦਾ ਕਰਨਾ ਸੀ, ਦੁਸ਼ਮਣਾਂ ਦੇ ਹਿਰਦਿਆਂ ਵਿੱਚ ਵੀ ਡਰ ਪੈਦਾ ਕਰਨਾ ਸੀ, ਇਸ ਕਰਕੇ ਮਲੇਛਾਂ ਨੂੰ ਸੋਧਾ ਕਲਾਣ ਵਾਸਤੇ ਜਿਹੜੀ ਪ੍ਰਚੰਡ ਸ਼ਕਤੀ ਮਹਾਰਾਜ ਜੀ ਪ੍ਰਗਟ ਕਰ ਰਹੇ ਹਨ, ਉਹਦੇ ਸੰਕੇਤ ਆ ਰਹੇ ਨੇ। ਕਹਿੰਦੇ ਹੁਣ ਧਰਤੀ ਥੋੜਾ ਥੋੜਾ ਕਦੇ ਕਦੇ ਭੁਚਾਲ ਆਵਣ ਲੱਗੇ ਨੇ।
ਜੇ ਤੱਕ ਦਾਸ ਨਿਕਟ ਹਿਤ ਸੇਵਾ।
ਜਿੰਨੇ ਮਹਾਰਾਜ ਜੀ ਦੇ ਦਾਸ ਸੇਵਾ ਕਰਨ ਵਾਸਤੇ ਨੇੜੇ ਸਨ।
ਸ਼ਾਰਤ ਕਰੀ ਤਿਨੇ ਗੁਰਦੇਵਾ।
ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵੀ ਹੁਣ ਤੁਸੀਂ ਚਲੇ ਜਾਓ, ਕਿਉਂਕਿ ਪਾਤਸ਼ਾਹ ਨੇ ਜੋ ਤੇਜ ਅਕਾਲ ਪੁਰਖ ਦਾ ਪ੍ਰਗਟ ਕਰਨਾ ਉਹ ਕਿਸੇ ਕੋਲੋਂ ਵੇਖਿਆ ਨਹੀਂ ਸੀ ਜਾਣਾ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ 'ਚ ਜ਼ਿਕਰ ਆਉਂਦਾ ਗੁਰੂ ਖਾਲਸਾ ਜੀ ਕਿ ਜਦੋਂ ਭਾਈ ਬਾਲਾ ਜੀ ਮਰਦਾਨਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਵਿਚਰੇ, ਭਗਤ ਧਰੂ ਜੀ ਦੇ ਆਸਣ ਤੇ ਪਹੁੰਚੇ, ਅੱਗੇ ਜਾਣ ਲੱਗੇ ਸੱਚਖੰਡ ਨੂੰ, ਤੇ ਭਾਈ ਮਰਦਾਨਾ ਜੀ ਬਾਲਾ ਜੀ ਕਹਿੰਦੇ ਮਹਾਰਾਜ ਸਾਨੂੰ ਵੀ ਲੈ ਚੱਲੋ। ਗੁਰਦੇਵ ਕਹਿਣ ਲੱਗੇ ਭਾਈ ਬਾਲਾ ਜੀ ਹਾਲੇ ਸਮਾਂ ਨਹੀਂ, ਤੁਹਾਡੇ ਪੰਜ ਭੌਤਿਕ ਸਰੀਰ ਹਨ, ਉੱਥੇ ਸੱਚਖੰਡ ਵਿੱਚ ਤੁਸੀਂ ਹਾਲੇ ਨਹੀਂ ਜਾ ਸਕਦੇ, ਉਹ ਮਹਾਨ ਨੂਰ ਪ੍ਰਕਾਸ਼ ਹੈ, ਤੁਸੀਂ ਇੱਥੇ ਭਗਤ ਧਰੂ ਜੀ ਦੇ ਪਾਸ ਹੀ ਰਹੋ। ਗੁਰੂ ਨਾਨਕ ਸਾਹਿਬ ਆਪ ਇਕੱਲੇ ਗਏ ਸੀ ਸੱਚਖੰਡ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਾਸਾਂ ਨੂੰ ਇਸ਼ਾਰਾ ਕੀਤਾ ਵੀ ਚਲੇ ਜਾਓ, ਕਿਉਂਕਿ ਜਿਹੜਾ ਮਹਾਨ ਪ੍ਰਕਾਸ਼ ਪ੍ਰਗਟ ਹੋਣਾ ਉਸ ਤੇਜ ਨੂੰ ਵੇਖ ਕੇ ਚੱਲਣਾ ਬੜਾ ਔਖਾ ਸੀ। ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਇੱਕ ਸੂਰਜ ਨੂੰ ਵੇਖਣਾ ਔਖਾ ਹੁੰਦਾ, ਕਰੋੜਾਂ ਸੂਰਜਾਂ ਦੀ ਲੋ ਜਦੋਂ ਇੱਕਦਮ ਸਾਹਮਣੇ ਪ੍ਰਗਟ ਹੋਣੀ ਸੀ, ਵੇਖ ਕੇ ਅੰਨੇ ਹੋ ਜਾਣ ਵਾਲੀ ਹਾਲਤ ਹੋਣੀ ਸੀ। ਉਹ ਕੇਵਲ ਕਲਗੀਧਰ ਜੀ ਆਪਣੀ ਉਸ ਮਹਾਂਸ਼ਕਤੀ ਦੇ ਦਰਸ਼ਨ ਕਰ ਸਕਦੇ ਸਨ, ਕੋਈ ਹੋਰ ਨਹੀਂ ਸੀ ਕਰ ਸਕਦਾ। ਇਸ ਕਰਕੇ ਸੇਵਾਦਾਰਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਰੁਖਸਤ ਹੋ ਜਾਓ।
ਪ੍ਰਭ ਰੁੱਖ ਲੱਗ ਕਰ ਤੁਰਤ ਸਿਧਾਰੇ।
ਸਤਿਗੁਰਾਂ ਦਾ ਰੁੱਖ ਵੇਖ ਕੇ ਸੇਵਕ ਤੁਰਤ ਚਲੇ ਗਏ।
ਗਿਰਵਰ ਤੇ ਉਤਰੇ ਤਬ ਸਾਰੇ।
ਪਹਾੜ ਤੋਂ ਸਾਰੇ ਥੱਲੇ ਆ ਗਏ।
ਇੱਕ ਦਿਜ ਦੂਜੇ ਆਪ ਗੁਸਾਈ।
ਹੁਣ ਕੱਲਾ ਕੇਸ਼ੋ ਦਾਸ ਮਹਾਰਾਜ ਜੀ ਕੋਲ ਬੈਠਾ ਰਹਿ ਗਿਆ ਜਾਂ ਕਲਗੀਧਰ ਜੀ ਆਪ ਹਨ।
ਲੱਛਣ ਵਿਦਤਨ ਕੇ ਸਮੁਦਾਈ।
ਹੁਣ ਉਹ ਮਹਾਂ ਪ੍ਰਤਾਪ ਪ੍ਰਗਟ ਹੋਣ ਦੇ ਲੱਛਣ ਨਜ਼ਰ ਹੀ ਆ ਰਹੇ ਨੇ।
ਲੱਗ ਕਰ ਬਿਪਰ ਤੀਰ ਉਰਹਾਲਾ।
ਕੇਸ਼ੋ ਦਾਸ ਨੇ ਜਦੋਂ ਇਹ ਸਾਰਾ ਕੁਝ ਵੇਖਿਆ ਵੀ ਉਹਨੇ ਇਹ ਸੋਚਿਆ ਵੀ ਨਹੀਂ ਸੀ ਵੀ ਏਦਾਂ ਹੋਵੇਗਾ, ਉਹ ਤਾਂ ਆਪਣਾ ਲੱਖ ਰੁਪਈਆ ਲੈ ਕੇ ਡੰਗ ਟਪਾਉਣ ਵਾਲੀ ਗੱਲ ਸੀ। ਪਰ ਹੁਣ ਇਹ ਕਹਿ ਸਕਦੇ ਹਾਂ ਕੇਸ਼ੋ ਦਾਸ ਦੇ ਵੀ ਕੋਈ ਭਾਗ ਸਵੱਲੇ ਹੈ। ਕਲਗੀਧਰ ਜੀ ਦਾ ਸੰਗ ਉਹਨੂੰ 11 ਮਹੀਨਿਆਂ ਤੱਕ ਪ੍ਰਾਪਤ ਹੋਇਆ, ਪਾਤਸ਼ਾਹ ਦਾ ਤਾਂ ਸੰਗ ਕੋਈ ਇੱਕ ਅੱਖ ਦਾ ਫੋਰ ਕਰ ਲਵੇ ਉਹਦਾ ਵੀ ਭਲਾ ਹੈ। ਉਹ ਕੇਸ਼ੋ ਦਾਸ ਤੇ ਵੀ ਮਹਾਰਾਜ ਜੀ ਦਾ ਮਨੋ ਜਿਵੇਂ ਤਰਸ ਹੀ ਵਰਤ ਰਿਹਾ। ਤੂੰ ਕੇਸ਼ੋ ਦਾਸ ਨੂੰ ਤਾਂ ਇਹ ਚਿੱਤ ਚੇਤੇ ਵੀ ਨਹੀਂ ਸੀ ਵੀ ਇਹ ਕੁਝ ਹੋ ਜਾਏਗਾ, ਉਹ ਤਾਂ ਆਪਣੇ ਲਾਲਚ ਵੱਸ ਹੋ ਕੇ ਪਹਿਲਾਂ ਬੈਠਾ ਸੀ। ਪਰ ਹੁਣ ਉਹਨੇ ਵੇਖਿਆ ਵੀ ਇਹ ਤਾਂ ਜਾਪਦਾ ਕਿ ਕਲਗੀਧਰ ਜੀ ਵਾਕਈ ਉਸ ਸ਼ਕਤੀ ਨੂੰ ਪ੍ਰਗਟ ਕਰਨਗੇ।
ਨਿਜ ਜੀਵਨ ਕੋ ਤ੍ਰਾਸ ਵਿਸਾਲਾ।
ਡਰ ਗਿਆ ਕਿਉਂਕਿ ਮਾਹੌਲ ਹੀ ਏਦਾਂ ਦਾ ਬਣ ਗਿਆ, ਤੇਜ ਇੰਨਾ ਕਿਹੜਾ ਝੱਲ ਸਕਦਾ ਸੀ ਕਲਗੀਧਰ ਜੀ ਤੋਂ ਬਿਨਾਂ। ਉਹ ਜਿਵੇਂ ਕਹਿੰਦੇ ਕਿਹੜਾ ਝੱਲੇ ਗੁਰੂ ਦੀ ਝਾਲਾ, ਕਿਹੜਾ ਝੱਲੇ ਗੁਰੂ ਦੀ ਝਾਲਾ, ਫਿਰ ਉਹ ਕਿੱਥੇ ਝੱਲੀ ਜਾਣੀ ਸੀ ਕੇਸ਼ੋ ਦਾਸ ਕੋਲੋਂ। ਇਹਦਾ ਹਿਰਦਾ ਹੱਲ ਗਿਆ।
ਮਨ ਮੈਂ ਗਿਣ ਕਰ ਗਟੀ ਅਨੇਕ।
ਮਨ ਚ ਸੋਚਦਾ ਗਿਣਤੀਆਂ।
ਬੋਲੋ ਬੋਲਿਓ ਸੁਣੀਏ ਜਲਦ ਬਬੇ।
ਬੋਲਿਆ ਸਤਿਗੁਰੂ ਜੀ ਨੂੰ, ਕਹਿਣ ਲੱਗਾ
ਅਬ ਬਿਤਨ ਮੈਂ ਬਿਲਮ ਨ ਜਾਣੋ।
ਕਹਿਣ ਲੱਗਾ ਮਹਾਰਾਜ ਮੈਨੂੰ ਜਾਪਦਾ ਵੀ ਜਿਵੇਂ ਆਪ ਜੀ ਨੇ ਉਹ ਖੇਡ ਪ੍ਰਗਟ ਕਰ ਲੈਣੀ ਹੈ।
ਜਬ ਸਨਮੁਖ ਹੋਏ ਰੂਪ ਪਿਆਨੋ।
ਉਹ ਜਦੋਂ ਸਰੂਪ ਆਪ ਜੀ ਦੇ ਸਨਮੁਖ ਪ੍ਰਗਟ ਹੋਣਾ,
ਮੰਗੇ ਪੇਟ ਪ੍ਰਸੰਨ ਬਹੁ ਹੋਏ।
ਉੱਥੇ ਭੇਟਾ ਵੀ ਦੇਣੀ ਪੈਂਦੀ ਹੈ।
ਦੇਣੀ ਚਾਹੀਏ ਤਾਂ ਹਮ ਕੋ ਸੋਏ।
ਆਪ ਜੀ ਨੇ ਵੀ ਦੇਣੀ ਭੇਟਾ, ਮੈਨੂੰ ਵੀ ਦੇਣੀ ਚਾਹੀਦੀ ਹੈ। ਹੈ
ਜਾਂ ਤੇ ਕਹੋ ਮਨੋਰਥ ਆਪਣਾ,
ਤੁਸੀਂ ਆਪਣਾ ਮਨੋਰਥ ਜਿਹੜਾ ਹੈ ਉਹ ਸਿੱਧ ਕਰ ਲੈਣਾ।
ਜਾਗ੍ਰਿਤ ਹੀ ਮੁਝ ਆਇਓ ਸੁਪਨਾ,
ਮਹਾਰਾਜ ਮੈਨੂੰ ਤਾਂ ਜਿਵੇਂ ਸੁਪਨੇ ਜੇ ਦੇ ਸਮੇਂ ਜਾਗਦੇ ਹੀ ਏਦਾਂ ਨਜ਼ਰ ਆ ਰਿਹਾ ਵੀ ਉਹ ਪ੍ਰਗਟ ਹੋ ਹੀ ਗਈ ਹੈ ਸ਼ਕਤੀ।
ਆਨੋ ਪੇਟ ਜਾਏ ਕਰ ਸੋ,
ਬਹਾਨਾ ਲਾਇਆ ਜਾਣ ਵਾਸਤੇ ਕਿਉਂਕਿ ਉਹ ਤੇਜ ਇੰਨਾ ਹੋ ਗਿਆ ਸੀ ਕਲਗੀਧਰ ਜੀ ਦਾ ਵੀ ਕੇਸ਼ੋ ਦਾਸ ਕੋਲ ਵੀ ਚੱਲਿਆ ਨਹੀਂ ਸੀ ਜਾ ਰਿਹਾ। ਤੇ ਕਹਿਣ ਲੱਗਾ ਮਹਾਰਾਜ ਜੀ ਵੀ ਮੈਂ ਕੋਈ ਭੇਟਾ ਲੈ ਆਵਾਂ ਜਾ ਕੇ ਵੀ ਜਦੋਂ ਪ੍ਰਗਟ ਹੋਵੇ ਸ਼ਕਤੀ ਤੇ ਭੇਟਾ ਮੈਂ ਵੀ ਕਰ ਦਿਆਂਗਾ, ਤੁਸੀਂ ਤਾਂ ਦੇਣੀ ਹੀ ਹੈ ਭੇਟਾ ਤੇ ਕੋਈ ਮੇਰੇ ਵੱਲੋਂ ਵੀ ਹੋ ਜਾਏ ਤੇ ਮੈਂ ਜਾ ਕੇ ਬਹਾਨਾ ਲਾ ਰਿਹਾ ਵੀ ਜਾਣ ਦਾ ਵੀ ਇੱਥੋਂ ਨਿਕਲ ਜਾਵਾਂ ਖਿਸਕ ਜਾਵਾਂ ਇੱਕ ਵਾਰੀ।
ਜਿਸ ਤੇ ਸਿੱਧ ਕਾਰਜ ਸਭ ਹੋ,
ਜਿਹਦੇ ਨਾਲ ਇਹ ਕਾਰਜ ਸਿੱਧ ਹੋ ਜਾਵੇ।
ਸੰਧਿਆ ਆਜ ਹੋਏ ਹੈ ਦਰਸ਼ਨ,
ਮੈਨੂੰ ਲੱਗਦਾ ਵੀ ਅੱਜ ਕੱਲ ਜਿਹੜੇ ਚਿੰਨ੍ਹ ਨਜ਼ਰ ਆ ਰਹੇ ਨੇ ਆਪ ਜੀ ਦੇ ਅੰਦਰੋਂ ਪ੍ਰਗਟ ਹੋ ਹੀ ਜਾਣੀ ਹੈ।
ਕੈਦੋ ਹੋਏ ਪਰ ਬਾਤੇ ਪਰਸਨ,
ਕੱਲ ਸਵੇਰੇ ਵੀ ਹੋ ਸਕਦੀ ਆ ਸ਼ਕਤੀ ਪ੍ਰਗਟ।
ਇਸ ਵਿਧ ਪਾਕ ਬਾਤ ਤਿਸ ਠੋਰਾ,
ਤਾਂ ਕਹਿ ਕੇ ਕੇਸ਼ੋ ਦਾਸ
ਚੱਲਿਓ ਮਿਸਰ ਤਛੂ ਮਨ ਪਇਓ ਥੋਰਾ।
ਮਨ ਉਹਦਾ ਡਰਿਆ ਹੋਇਆ ਸਹਿਮਿਆ ਹੋਇਆ ਚਲਾ ਗਿਆ ਉੱਥੋਂ, ਮਹਾਰਾਜ ਜੀ ਦਾ ਤੇਜ ਉਹਦੇ ਕੋਲੋਂ ਚੱਲਿਆ ਨਹੀਂ ਸੀ ਜਾਂਦਾ।
ਕਰਤ ਉਤਾਇਲ ਉਲੰਗਤ ਗੈਲੇ,
ਕਾਲੀ ਨਾਲ ਨਿਕਲ ਗਿਆ ਉੱਥੋਂ ਪਹਾੜ ਤੋਂ ਦੱਥ ਕੇ ਥੱਲੇ ਦੂਰ ਨਿਕਲ ਗਿਆ।
ਤਤ ਛਿਨ ਉਤਰ ਆਏ ਸਭ ਸੈਲੇ,
ਸਾਰੇ ਜਿਹੜੇ ਹੋਰ ਵੀ ਸੇਵਕ ਸੀ ਉਹ ਵੀ ਥੱਲੇ ਉਤਰ ਆਏ, ਕੱਲੇ ਕਲਗੀਧਰ ਜੀ ਰਹਿ ਗਏ ਉੱਥੇ ਨੈਣੇ ਦੇ ਟਿੱਲੇ ਤੇ।
ਇੱਕ ਸ਼੍ਰੀ ਸਤਿਗੁਰ ਆਪੇ ਰਹੇ,
ਕਲਗੀਆਂ ਵਾਲੇ ਪਾਤਸ਼ਾਹ ਆਪ ਇਕੱਲੇ 1,25,00,000 ਹੀ ਗੱਜ ਰਹੇ ਹਨ।
ਅਪਰ ਨਖਗ ਮਿਗ ਕੋ ਤੈ ਲਏ,
ਇੱਥੋਂ ਤੱਕ ਕਿ ਵੀ ਕੋਈ ਪੰਛੀ ਕੋਈ ਹਿਰਨ ਕੋਈ ਜਾਨਵਰ ਵੀ ਉੱਥੇ ਨਹੀਂ ਰਿਹਾ।
ਬੀਤੇ ਉਹ ਦਿਵਸ ਪ੍ਰਭੂ ਅਨੁਰਾਗੇ,
ਦਿਨ ਬੀਤ ਗਿਆ ਮਹਾਰਾਜ ਜੀ ਪਰਮ ਪ੍ਰੇਮ ਚ ਬੈਠੇ ਨੇ, ਅਸ਼ਟਮੀ ਦਾ ਦਿਨ ਬੀਤਿਆ।
ਪਰੀ ਜਾਮਨੀ ਏਕਲ ਜਾਗੇ,
ਰਾਤ ਪੈ ਗਈ ਮਹਾਰਾਜ ਜੀ ਜਾਗਦੇ ਰਹੇ ਰਾਤ ਨੂੰ ਵੀ।
ਪੰਚ ਕੋਸ ਲਗ ਜੀਵ ਨਕੋ,
ਖਾਲਸਾ ਜੀ ਉਹ ਇਹੋ ਜਿਹਾ ਪ੍ਰਤਾਪ ਮਹਾਰਾਜ ਜੀ ਦਾ ਤੇਜ ਫੈਲਿਆ ਵੀ ਉਸ ਨੈਣੇ ਦੇ ਟਿੱਲੇ ਦੇ ਆਲੇ ਦੁਆਲੇ 5 ਕੋਹ ਤਾਈ ਨਾ ਕੋਈ ਜਾਨਵਰ ਨਾ ਕੋਈ ਪਸ਼ੂ ਨਾ ਕੋਈ ਪੰਛੀ ਰਿਹਾ। ਇਹੋ ਜੀ ਖੇਡ ਵਰਤ ਗਈ।
ਵਿਦਤਨ ਹਿਰਦੇ ਪ੍ਰਤੀਕਤ ਸੋ,
ਮਹਾਰਾਜ ਜੀ ਉਡੀਕਦੇ ਨੇ ਅਕਾਲ ਪੁਰਖ ਜੀ ਮੋਹਨ ਕਰ ਆਵੋ ਕਰੋ ਜੋਦਰੀਆ ਨੂੰ ਪ੍ਰਤੱਖ ਕਰਨ ਵਾਸਤੇ ਬੇਨਤੀਆਂ ਕਰ ਰਹੇ ਨੇ।
ਇੱਕ ਆਸਨ ਪਰ ਸੁਚਿਤ ਥਰਿੰਤੇ,
ਉਹ ਆਸਨ ਤੇ ਪਦਮ ਆਸਨ ਲਾ ਕੇ ਮਹਾਰਾਜ ਜੀ ਸਿੱਧੇ ਬੈਠੇ ਹੋਏ ਨੇ।
ਬਹੁਰ ਪ੍ਰਭਾਤ ਪਹੀ ਜਬ ਆਏ,
ਜਦੋਂ ਪ੍ਰਭਾਤ ਵੇਲਾ ਹੋ ਗਿਆ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ।
ਆਦਿਤਵਾਰ ਅਦਿਤ ਉਦਤਾਏ,
ਐਤਵਾਰ ਦਾ ਦਿਨ ਹੈ ਪ੍ਰਗਟ ਹੋਇਆ।
ਭਇਓ ਪ੍ਰਕਾਸ਼ ਅਪੂਰਬ ਹੀਰਾ,
ਲੋ ਵੀ ਅਚਾਨਕ ਵੇਖੀ ਵੀ ਉਹ ਬੜੀ ਨਵੀਂ ਜੀ ਲੋ ਨਜ਼ਰ ਆਈ।
ਗਰਜਿਓ ਸ਼ਬਦ ਆਕਾਸ਼ ਬਡੇਰਾ,
ਆਕਾਸ਼ ਵਿੱਚ ਕਹਿੰਦੇ ਬਿਜਲੀ ਜੀ ਚਮਕੀ ਤੜਤਾ ਚਮਕੀ ਬੜੀ ਆਵਾਜ਼ ਸੁਣਾਈ ਦਿੰਦੀ ਹੈ।
ਤੜਤਾ ਸਮਥਰ ਤਤ ਦਰਸਾਵੇ,
ਜਿਵੇਂ ਕੋਈ ਬਿਜਲੀ ਹੈ ਨਹੀਂ ਪਰ ਬਿਜਲੀ ਵਾਂਗੂ ਚਮਕ ਜੀ ਨਜ਼ਰ ਆਉਂਦੀ ਹੈ।
ਬਾਰ ਬਾਰ ਭੂ ਕੰਪਨ ਆਵੇ,
ਧਰਤੀ ਵੀ ਮਾਨੋ ਇੱਕ ਪ੍ਰਕਾਰ ਨਾਲ ਕੰਬ ਰਹੀ ਹੈ।
ਪੌਣ ਪ੍ਰਚੰਡ ਵਿਸਾਲੇ ਚੱਲ,
ਹਵਾ ਇਕਦਮ ਤੇਜ ਹੋ ਗਈ ਜਿਵੇਂ ਹਨੇਰੀ ਜੀ ਚੱਲਦੀ ਹੋਵੇ।
ਗਰਜਤ ਕੰਨ ਕੀ ਘਟਾ ਕਰਾਲ,
ਪੱਤਲ ਜੇ ਗਰਜਣ ਲੱਗ ਪਏ।
ਤੁਰਤ ਆਕਾਸ਼ ਬਿਮਲ ਹੋਏ ਗਏ,
ਇਕਦਮ ਬੱਦਲ ਜੇ ਆਏ ਇਕਦਮ ਫਿਰ ਆਕਾਸ਼ ਨਿਰਮਲ ਜਿਹਾ ਹੋ ਗਿਆ। ਵੇਖਦਿਆਂ ਵੇਖਦਿਆਂ ਬਦਲੀਆਂ ਜੀ ਆਈਆਂ ਫਿਰ ਮੁੜ ਕੇ ਆਕਾਸ਼ ਸਾਫ਼ ਹੋ ਗਿਆ।
ਅਧਿਕ ਪ੍ਰਕਾਸ਼ ਦਸੋ ਦਿਸ਼ ਪਏ,
ਚਾਰੇ ਪਾਸੇ ਜਿੱਧਰ ਨਿਗਾਹ ਮਾਰੋ ਪ੍ਰਕਾਸ਼ ਹੀ ਪ੍ਰਕਾਸ਼ ਦਿਸ ਰਿਹਾ।
ਇੱਕ ਸਮ ਬੈਠੇ ਧੀਰਜ ਧਾਰੀ,
ਕਲਗੀਧਰ ਜੀ ਅਡੋਲ ਬੈਠੇ, ਹਾਲਾਂਕਿ ਅੰਮ੍ਰਿਤ ਵੇਲਾ ਹਨੇਰਾ ਆ ਪਰ ਫਿਰ ਵੀ ਆਲੇ ਦੁਆਲੇ ਦਸਾਂ ਦਿਸ਼ਾਵਾਂ ਵਿੱਚ ਪ੍ਰਕਾਸ਼ ਨਜ਼ਰ ਆ ਰਿਹਾ ਹਨੇਰੇ ਵਿੱਚ ਵੀ।
ਕਈ ਵਾਰ ਦਾਮਨ ਸੀ ਦਮਕ,
ਕਈ ਵਾਰੀ ਬਿਜਲੀ ਜੀ ਚਮਕੀ, ਲਿਸ਼ਕਾਂ ਅੰਤਰ ਆਤਮੇ ਪੈਂਦੀਆਂ। ਖਾਲਸਾ ਜੀ ਇੱਥੇ ਬਾਹਰ ਨਜ਼ਰ ਆ ਰਹੀ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਹ ਚਿਲ ਬਿਲ ਕਾਰ ਦਸੰਤਾ, ਤਹ ਅਨਹਦ ਸ਼ਬਦ ਬਜੰਤਾ। ਇਹ ਖੇਡ ਅੰਦਰ ਦੀ ਆ ਸਾਰੀ, ਇਹੋ ਜੀ ਖੇਡ ਜਿੱਥੇ ਆਤਮ ਗਿਆਨ ਦੀਆਂ ਜਦੋਂ ਝਲਕਾਂ ਪੈਣ ਲੱਗਦੀਆਂ ਉੱਥੇ ਚਮਕਾਂ ਜੀਆਂ ਪੈਂਦੀਆਂ ਹਨ ਮਹਾਰਾਜ ਜੀ ਦੇ ਬਾਹਰ। ਇਹ ਅੰਦਰ ਜਿਹੜੀਆਂ ਵਰਤਦੀਆਂ ਸਤਿਗੁਰੂ ਬਾਹਰ ਪ੍ਰਗਟ ਕਰਕੇ ਵਿਖਾ ਰਹੇ ਨੇ ਤਾਂ ਜੋ ਸਾਡੇ ਵਰਗੇ ਜਗਿਆਸੂ ਉੱਥੋਂ ਸੇਧ ਲੈ ਸਕਣ। ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਅਡੋਲ ਬੈਠੇ ਰਹੇ।
ਗਿਰ ਕੇ ਸ਼ਿਖਰ ਨਿਕਟ ਵੈ ਚਮਕਤ,
ਕਹਿੰਦੇ ਉਹ ਪਹਾੜ ਦੇ ਨੇੜੇ ਨੇੜੇ ਜੀ ਆ ਕੇ ਬਿਜਲੀਆਂ ਜੀਆਂ ਚਮਕਦੀਆਂ ਹਨ।
ਕਈ ਵਾਰ ਕੱਟ ਸਮ ਬਨ ਜਾਏ,
ਕਈ ਵੇਰੀ ਕਹਿੰਦੇ ਬੱਦਲ ਜੀ ਬਣ ਜਾਂਦੀ ਹੈ।
ਕੜ ਕੜ ਪੈਰਵ ਨਾਦ ਉਠਾਏ,
ਕਦੇ ਕਦੇ ਕੜ ਕੜ ਦੀ ਆਵਾਜ਼ ਆਉਂਦੀ ਹੈ।
ਕਈ ਵਾਰ ਸਭ ਕਿਛ ਵੈ ਸ਼ਾਂਤ,
ਕਈ ਵਾਰੀ ਬਿਲਕੁਲ ਹੀ ਸ਼ਾਂਤੀ ਹੋ ਜਾਂਦੀ, ਹਵਾ ਰੋਕੀ ਜਾਂਦੀ ਹੈ।
ਅਵਨੀ ਸੁੰਦਰ ਨਭ ਜਿਸ ਪਾਂਤ,
ਧਰਤੀ ਬੜੀ ਸੁੰਦਰ, ਆਕਾਸ਼ ਬੜਾ ਇਕਦਮ ਸਾਫ ਹੋ ਜਾਂਦਾ ਹੈ।
ਰਹੀ ਅਡੋਲ ਉਠੇ ਨੈ ਕੈਸੇ,
ਪਾਤਸ਼ਾਹ ਜੀ ਅਡੋਲ ਬੈਠੇ ਰਹੇ।
ਅਬ ਪ੍ਰਗਟੇਗੀ ਧਰਤ ਉਡੀਕੀ,
ਮਹਾਰਾਜ ਜੀ ਉਡੀਕਦੇ ਆ ਵੀ ਹੁਣ ਅਕਾਲ ਪੁਰਖ ਦੀ ਉਹ ਮਹਾਂ ਸ਼ਕਤੀ ਨੇ ਪ੍ਰਗਟ ਹੋਣਾ ਹੈ।
ਦਰਸ਼ਨ ਕਰੇ ਦੇਵ ਵਿਧਨੀ ਕੀ,
ਔਰ ਵਿਧੀ ਸਹਿਤ ਅਕਾਲ ਪੁਰਖ ਦੀ ਮਹਾਂ ਸ਼ਕਤੀ ਦੇ ਦਰਸ਼ਨ ਕਰਾਂਗੇ।
ਦੋਹਰਾ ਧਰਿਓ ਦੁਪਹਿਰਾ ਇਮ ਜਬੇ, ਇੱਕ ਰਸ ਰਹੇ ਕਿਰਪਾਲ।
ਚੜ ਗਿਆ ਦੁਪਹਿਰਾ, ਢਲ ਗਿਆ ਸ਼ਾਮ ਦਾ ਤੀਜਾ ਪਹਿਰ ਆ ਗਿਆ, ਪਾਤਸ਼ਾਹ ਜੀ ਅਡੋਲ ਹੀ ਬੈਠੇ ਰਹੇ।
ਹੋਤ ਪਇਓ ਤ੍ਰਿਤੀਓ ਪਹਿਰ, ਬਹੁਰੋ ਆਏ ਪੁੰਚਾਲ।
ਤੀਜਾ ਪਹਿਰ ਆਇਆ ਤੇ ਇਕਦਮ ਫਿਰ ਕਦੇ ਹਲਚਲ ਜੀ ਹੋ ਜੇ। ਖਾਲਸਾ ਜੀ, ਸਾਰੀਆਂ ਖੇਡਾਂ ਅੰਤਰਾਤਮੇ ਵੀ ਵਰਤਦੀਆਂ ਹਨ। ਇੱਥੇ ਸਾਡੇ ਵਰਗੇ ਜਗਿਆਸੂਆਂ ਨੂੰ ਪ੍ਰੇਰਨਾ ਦੇਣ ਵਾਸਤੇ ਕਲਗੀਧਰ ਜੀ ਇਹ ਖੇਡ ਕਰ ਰਹੇ ਵੀ ਜਦੋਂ ਸਾਧਨਾ ਕਰੀਏ ਇਹ ਅੰਦਰ ਬੱਦਲਾਂ ਦੀ ਗਰਜ ਵੀ ਸੁਣਦੀ ਹੈ, ਅੰਦਰ ਬਿਜਲੀ ਦੀਆਂ ਲਸ਼ਕਾਂ ਵੀ ਨਜ਼ਰ ਆਉਂਦੀਆਂ ਹਨ, ਅੰਦਰ ਢੋਲਾਂ ਦੇ ਮਿਰਦੰਗਾਂ ਦੇ ਨਾਦ ਸੁਣਾਈ ਦਿੰਦੇ ਹਨ। ਇਹ ਸਾਰੀਆਂ ਖੇਡਾਂ ਅੰਤਰਾਤਮੇ ਵਰਤਦੀਆਂ, ਪਾਤਸ਼ਾਹ ਬਾਹਰ ਪ੍ਰਤੱਖ ਵਿਖਾ ਰਹੇ ਨੇ। ਹਾਂਜੀ,
ਦੋਹਰਾ ਡੇਢ ਪੈਰ ਦਿਨ ਕੇ ਰਹੇ, ਨੌਮੀ ਆਦਿਤਵਾਰ।
ਡੇਢ ਪੈਰ ਦਿਨ ਬਾਕੀ ਰਹਿੰਦਾ ਸੀ, ਸ਼ਾਮ ਜੇ ਦਾ ਸਮਾਂ ਸੀ, ਐਤਵਾਰ ਤੇ ਨੌਮੀ ਦੀ ਤਿਥ ਹੈ।
ਚੇਤ ਮਾਸ ਪੱਖ ਸ਼ੁਕਲ ਮੈਂ, ਬਿਦਤੀ ਜਗ ਤੇ ਆਧਾਰ।
ਚੇਤਰ ਦਾ ਮਹੀਨਾ ਤੇ ਸ਼ੁਕਲ ਪੱਖ ਚਾਨਣੇ ਦੇ ਦਿਨ ਹਨ, ਜਿਹਦੇ ਵਿੱਚ ਅਕਾਲ ਪੁਰਖ ਜੀ ਦੀ ਮਹਾਨ ਸ਼ਕਤੀ ਨੂੰ ਕਲਗੀਧਰ ਜੀ ਪ੍ਰਗਟ ਕਰ ਰਹੇ ਹਨ।
ਸਵਈਆ ਪੌਨ ਪ੍ਰਚੰਡ ਅਖੰਡ ਦੇਸ਼ਾ, ਮੈਂ ਮੰਡਲ ਮੈਂ ਬਡ ਤੂਲੇ ਉਡਾਈ।
ਖਾਲਸਾ ਜੀ, ਜਦੋਂ ਅਕਾਲ ਪੁਰਖ ਪਰਮੇਸ਼ਰ ਦੀ ਮਹਾਨ ਸ਼ਕਤੀ ਡੇਢ ਪੈਰ ਦਿਨ ਰਹਿੰਦੇ ਆ, ਸ਼ਾਮ ਦੇ ਸਮੇਂ ਆਹੀ ਸਮਾਂ ਜਿਹੜਾ ਹੁੰਦਾ ਹੈ, ਇਸ ਕੁ ਵੇਲੇ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਮਹਾਨ ਸਵਰੂਪ ਨੂੰ ਪ੍ਰਗਟ ਕੀਤਾ ਮਾਤਾ ਰੂਪ ਚ, ਸ਼ਕਤੀ ਰੂਪ ਦੇ ਵਿੱਚ। ਕਹਿੰਦੇ ਇੱਕਦਮ ਪਹਿਲਾਂ ਘੋਰ ਘਟਾ ਚਹੁ ਔਰ ਘਨਾ ਘਨ, ਚਾਰੇ ਪਾਸੇ ਕਹਿੰਦੇ ਬੱਦਲੀਆਂ ਜੀਆਂ ਛਾ ਗਈਆਂ।
ਘੋਰ ਘਟਾ ਚਹੁ ਔਰ ਘਨਾ ਘਨ, ਕੋਖਤ ਕੋਖ ਕਨੋ ਕੋ ਮੰਡਾਈ।
ਹਵਾ ਬੜੀ ਤੇਜ ਚੱਲਣ ਲੱਗੀ ਚਾਰੇ ਪਾਸਿਓਂ, ਕਹਿੰਦੇ ਵੇ ਵੱਡ ਧੂਲ ਉਡਾਈ, ਧੂਲ ਉੱਡਦੀ ਨਜ਼ਰ ਆਉਂਦੀ ਹੈ।
ਦੀਰਗ ਦਾਰੁਣ ਨਾਦ ਦਸੋ ਦੇਸ਼, ਯੋ ਕੜ ਕਿਉ ਤੜਤਾ ਤੜ ਪਾਈ।
ਬੜੀ ਭਿਆਨਕ ਜਿਹਾ ਨਾਦ ਸੁਣਾਈ ਦੇ ਰਿਹਾ, ਉਰੇ ਨਾਦ ਕੱਲਾ ਇੱਥੇ ਨਹੀਂ, ਪੂਰੇ ਬ੍ਰਹਿਮੰਡ ਦੇ ਵਿੱਚ ਸੁਣਾਈ ਦੇ ਰਿਹਾ ਹੈ, ਪੂਰੀ ਧਰਤੀ ਦੇ ਉੱਤੇ ਨਾਦ ਗੂੰਜ ਰਿਹਾ। ਮਾਨੋ ਇਹ ਨਾਦ ਗੂੰਜ ਕੇ ਦੱਸ ਰਿਹਾ ਹੋਵੇ, ਬਲੇਛੋ ਜਰਵਾਣਿਓ ਸਾਵਧਾਨ ਹੋ ਜਾਓ, ਤੁਹਾਡਾ ਅੰਤ ਹੁਣ ਨੇੜੇ ਆ ਰਿਹਾ ਹੈ, ਇਹੋ ਜਿਹਾ ਨਾਦ ਗੂੰਜ ਰਿਹਾ ਹੈ।
ਇਹ ਸਭ ਲੱਛਣ ਬੀਚੇ ਆਕਾਸ਼,
ਇਹ ਸਾਰੇ ਲੱਛਣ ਆਕਾਸ਼ ਵਿੱਚ ਦਿਸਦੇ ਹਨ।
ਪ੍ਰਕਾਸ਼ ਪਾਏ ਡਰ ਦੇ ਸਮੁਦਾਈ,
ਇਹਦੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਇੱਕ ਵਾਰੀ ਆਮ ਲੋਕ ਜਿਹੜੇ ਸਨ ਆਲੇ ਦੁਆਲੇ, ਉਹ ਵੇਖ ਰਹੇ ਨੇ ਸਾਰਾ ਕੁਝ, ਪਰ ਉਹ ਡਰੇ ਹੋਏ ਨੇ, ਸਹਿਮੇ ਹੋਏ ਨੇ।
ਪੂਮਾ ਵੀ ਕੇ ਪੋਵ ਚਾਲ ਵੀ ਸਾਲ,
ਧਰਤੀ ਤੇ ਵੀ ਹਲ ਚਲ ਜੀ ਨਜ਼ਰ ਆ ਰਹੀ ਹੈ।
ਕਰਾਲ ਪਾਇਓ ਪੈ ਦਾ ਸਮੁਦਾਈ,
ਸਭ ਪਾਸੇ ਪੈ ਹੈ, ਜੀਵ ਜੰਤ ਵੀ ਪੈ ਵਿੱਚ ਹਨ।
ਡੋਲ ਡਗਾ ਮਗ ਪੇੜ ਪਹਾੜ,
ਪਹਾੜ ਵੀ ਡਗਮਗਾ ਰਹੇ ਹਨ।
ਦੜਾ ਦੜ ਸ਼ਿੰਗ ਟੁੱਟੇ ਅਧਿਕਾਰ,
ਇੰਨਾ ਤੇਜ ਹੈ ਵੀ ਪਹਾੜ ਦੀਆਂ ਚੋਟੀਆਂ ਵੀ ਟੁੱਟ ਟੁੱਟ ਕੇ ਡਿੱਗਣ ਲੱਗੀਆਂ ਹਨ।
ਸਿੰਧ ਨਦੀ ਉੱਛ ਲੈ ਛਲ ਕੈ,
ਲਾਗੇ ਜੋ ਸਿੰਧ ਨਦੀ ਸਤਲੁਜ ਦਰਿਆ ਵਗਦਾ, ਕਹਿੰਦੇ ਉਹ ਵੀ ਉੱਛਲਣ ਲੱਗ ਪਿਆ।
ਮੱਛ ਕੱਛਪ ਰਚ ਚ ਯੋਂ ਡਰ ਪਾਈ,
ਜਿਹੜੇ ਜਲ ਚ ਮੱਛ ਕੱਛ ਜੀਵ ਜੰਤ ਹੁੰਦੇ ਉਹ ਵੀ ਡਰ ਗਏ,
ਕਾਨਨ ਤੇ ਉਖਰੇ ਤਾਰੂ ਦੀਰ
ਜੰਗਲ ਵਿੱਚ ਵੱਡੇ ਵੱਡੇ ਦਰਖਤ ਜੜੋਂ ਪੁੱਟੇ ਗਏ ਕਈ,
ਮੂਲ ਮਹਾ ਦ੍ਰਿੜ ਕਾਂਡ ਬਡਾਈ,
ਜੜਾਂ ਬੜੀਆਂ ਮਜ਼ਬੂਤ ਤੇ ਬੜੇ ਬੜੇ ਮੋਟੇ ਟਹਿਣਿਆਂ ਵਾਲੇ ਦਰਖਤ ਸੀ ਉਹ ਵੀ ਟੁੱਟ ਗਏ,
ਯੋ ਨਭ ਭੂਮ ਮੈਂ ਸ਼ੋਰ ਭਰਿਓ,
ਆਕਾਸ਼ ਤੇ ਧਰਤੀ ਵਿੱਚ ਇਹੋ ਜਿਹਾ ਸ਼ੋਰ ਮਚਿਆ,
ਚੌ ਚੱਕਨ ਤ੍ਰਾਸ ਪਰਲੇ ਕੋ ਮਾਨੀ,
ਸਾਰੇ ਚੱਕਾਂ ਚ ਡਰ ਪੈਦਾ ਹੋ ਗਿਆ, ਲੋਕ ਸੋਚਣ ਲੱਗ ਪਏ ਲੱਗਦਾ ਵੀ ਪਰਲਾ ਆ ਗਈ ਹੈ,
ਦੀਰਘ ਨਾਦ ਸੁਣਿਓ ਸਭ ਹੋ,
ਬੜਾ ਦੀਰਘ ਨਾਦ, ਹੁਣ ਵੀ ਕਈ ਵਾਰੀ ਜਿਵੇਂ ਕੁਦਰਤ ਇਹੋ ਜਿਹੀ ਹੋ ਜਾਂਦੀ ਹੈ, ਕਾਲੀਆਂ ਜਿਹੀਆਂ ਘਟਾਵਾਂ ਛਾ ਜਾਣ, ਬੱਦਲ ਜੇ ਗਰਜ ਜਾਣ ਤੇ ਲੋਕ ਭੈ ਭੀਤ ਹੋ ਜਾਂਦੇ, ਲੱਗਦਾ ਵੀ ਅੰਤ ਆਉਣ ਵਾਲਾ ਹੈ, ਕਹਿੰਦੇ ਇੱਦਾਂ ਉਦੋਂ ਵਰਤਾਰਾ ਵਰਤਿਆ ਪਾਤਸ਼ਾਹ ਨੇ ਖੇਡ ਵਰਤਾਈ ਜਿਸ ਵੇਲੇ ਆਪਣਾ ਤੇਜ ਪ੍ਰਗਟ ਕੀਤਾ, ਇਹ ਤੇਜ ਕਲਗੀਧਰ ਦਾ ਹੈ ਜਿਹੜਾ ਦੁਸ਼ਮਣਾਂ ਦੇ ਅੰਦਰ ਭੈ ਰੂਪ ਵਿੱਚ ਕੰਮ ਕਰਨਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਤੇਜ ਕਲਗੀਧਰ ਜੀ ਦਾ ਹੈ ਜਿਹੜਾ ਦੁਸ਼ਮਣਾਂ ਅੰਦਰ ਭੈ ਰੂਪ ਚ ਕੰਮ ਕਰਨਾ, ਉਰੇ ਤੇਜ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੰਥ ਨੂੰ ਬਖਸ਼ਣਾ ਹੈ, ਉਹ ਭੈ ਕਹਿੰਦੇ ਉਸੇ ਭੈ ਦੇ ਵਿੱਚ ਹੀ ਚੱਲ ਰਿਹਾ ਸਾਰੀ ਖੇਡ, ਪਾਤਸ਼ਾਹ ਦੇ ਭੈ ਵਿੱਚ ਹੈ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲਹ ਲੱਖ ਦਰਿਆਓ, ਸਭ ਕੁਝ ਪਰਮੇਸ਼ਰ ਦੇ ਭੈ ਵਿੱਚ ਹੈ, ਉਹ ਪ੍ਰਤੱਖ ਵਿਖਾ ਦਿੱਤਾ ਮਹਾਰਾਜ ਜੀ ਨੇ, ਸਭ ਡਰੇ ਹੋਏ ਲੋਕ ਸੋਚਦੇ ਹੈ ਮਾਨੋ ਜਿਵੇਂ ਹੁਣ ਪਰਲੈ ਆ ਜਾਵੇਗੀ,
ਦੀਰਘ ਨਾਦ ਸੁਣਿਓ ਸਭ,
ਸਾਰੇ ਪਾਸੇ ਦੀਰਘ ਨਾਦ ਸੁਣਾਈ ਦੇ ਰਿਹਾ,
ਬਿਸਮੈ ਮਤ ਹੋਏ ਕਛੂ ਨੇ ਜਾਣਿਓ,
ਸਭ ਹੈਰਾਨ ਨੇ ਪਰ ਪਤਾ ਨੀ ਲੱਗ ਰਿਹਾ ਵੀ ਹੋ ਕੀ ਰਿਹਾ,
ਫੂਟ ਭਰੇ ਬ੍ਰਹਿਮੰਡ ਆਖੰਡ,
ਕਈ ਇੰਨੇ ਡਰੇ ਆਵਾਜ਼ ਸੁਣ ਕੇ ਕਹਿੰਦੇ ਕਿਤੇ ਬ੍ਰਹਿਮੰਡ ਟੁੱਟ ਨਾ ਜਾਵੇ, ਇਹ ਬ੍ਰਹਿਮੰਡ ਫੁੱਟ ਨਾ ਜਾਵੇ,
ਕਹਿ ਬਚ ਜਾਏ ਕਿਨੂੰ ਬਲ ਠਾਨਿਓ,
ਕਹਿੰਦੇ ਜਾਂ ਹੋ ਸਕਦਾ ਵੀ ਬਚ ਜਾਏ, ਕਿਸੇ ਨੇ ਬਲ ਧਾਰਨ ਕਰਕੇ ਇਹਨੂੰ ਥੰਮ ਲਿਆ ਹੋਵੇ, ਰੋਕ ਲਿਆ ਹੋਵੇ,
ਕੋ ਉਤਪਾਤ ਕੋ ਹਿਤ ਮਹਾਨ,
ਕਹਿੰਦੇ ਇਸ ਉਤਪਾਤ ਦਾ ਕਾਰਨ ਕੀ ਹੈ ਨਜ ਸਮਝ ਨਹੀਂ ਆ ਰਹੀ,
ਭਿਆਨ ਵਿਨਾਸ਼ ਸਮਾਨ ਪਛਾਨਿਓ,
ਇੱਦਾਂ ਜਾਪਦਾ ਜਿਵੇਂ ਕੋਈ ਭਿਆਨਕ ਪਰਲਈ ਆਉਣ ਵਾਲੀ ਹੋਵੇ,
ਤਿਰਭੰਗੀ ਚੰਦ ਪ੍ਰਗਟੀ ਜਗਰਾਨੀ ਸਭ ਗੁਣ ਖਾਨੀ,
ਕਹਿੰਦੇ ਜਿਸ ਵੇਲੇ ਸਾਰਾ ਵਰਤਾਰਾ ਵਰਤਿਆ, ਕਲਗੀਧਰ ਜੀ ਅਡੋਲ ਬੈਠੇ ਨੇ, ਪੂਰੀ ਪ੍ਰਕਿਰਤੀ ਭੈ ਵਿੱਚ ਹੈ, ਇਹਨੇ ਨੂੰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਕਰੋੜਾਂ ਸੂਰਜਾਂ ਦੇ ਸਰੂਪ ਵਿੱਚ ਪ੍ਰਕਾਸ਼ ਰੂਪ ਹੋ ਕੇ ਕਲਗੀਧਰ ਜੀ ਦੇ ਸਨਮੁਖ ਪ੍ਰਗਟ ਹੋਈ ਹੈ।
ਸਤਿ ਸ੍ਰੀ ਅਕਾਲ।
ਅਕਾਲ ਪੁਰਖ ਦੀ ਉਹ ਸ਼ਕਤੀ ਜਿਹੜੀ ਸਾਰੇ ਜਗਤ ਨੂੰ ਪਾਲਣ ਵਾਲੀ, ਪੈਦਾ ਕਰਨ ਵਾਲੀ, ਸੰਘਾਰਨ ਵਾਲੀ ਸ਼ਕਤੀ ਹੈ, ਉਹ ਸ਼ਕਤੀ ਪ੍ਰਗਟ ਹੋਈ ਜਾਨਵਰਦਾਨੀ, ਜੋ ਆਪਣੇ ਜਨਾਂ ਨੂੰ ਵਰ ਦੇਣ ਵਾਲੀ ਹੈ, ਆਪਣੇ ਜਨਾਂ ਨੂੰ ਪਾਲਣ ਵਾਲੀ ਸ਼ਕਤੀ, ਅਕਾਲ ਪੁਰਖ ਪਰਮੇਸ਼ਰ ਮਾਂ ਬਣ ਕੇ ਵੀ ਪਾਲਦਾ ਜੀਵਾਂ ਨੂੰ, ਉਹ ਸ਼ਕਤੀ ਪ੍ਰਗਟ ਹੋਈ।
ਕਿਆ ਸੂਰਜ ਇੰਦੈ ਹੈ ਨਾਮ ਨਿੰਦੈ,
ਭਾਈ ਸਾਹਿਬ ਜੀ ਲਿਖਦੇ ਹੈ ਕਿ ਉਹਦਾ ਇੰਨਾ ਪ੍ਰਕਾਸ਼ ਸੀ ਸ਼ਕਤੀ ਦਾ ਕਿ ਸੂਰਜ ਤੇ ਇੰਦਾ ਦਾ ਮਤਲਬ ਚੰਨ, ਕਰੋੜਾਂ ਚੰਨ ਤੇ ਕਰੋੜਾਂ ਸੂਰਜ ਵੀ ਉਸ ਪ੍ਰਕਾਸ਼ ਦੀ ਬਰਾਬਰੀ ਨਾ ਕਰ ਸਕਣ, ਇੰਨਾ ਪ੍ਰਕਾਸ਼, ਇੰਨੀ ਲੋ ਹੈ, ਕਹਿੰਦੇ ਕਰੋੜਾਂ ਸੂਰਜ ਤੇ ਕਰੋੜਾਂ ਚੰਨ ਵੀ ਉਹਦੇ ਬਰਾਬਰ ਨਾ ਹੋਵਣ।
ਪਿਕ ਦ੍ਰਿਗ ਮੁੰਦੈ ਦੇਵ ਸਭਾ,
ਕਹਿੰਦੇ ਦੇਵ ਸਭਾ ਵਿੱਚ ਜਿਹੜੇ ਦੇਵਤੇ ਸੀ ਨਾ ਉਹ ਵੇਖ ਰਹੇ ਹੈ, ਕਹਿੰਦੇ ਇੰਨਾ ਪ੍ਰਕਾਸ਼ ਸੀ ਕਿ ਦੇਵਤਿਆਂ ਕੋਲੋਂ ਵੀ ਵੇਖ ਕੇ ਚੱਲਿਆ ਨਹੀਂ ਗਿਆ, ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ, ਉਸ ਪ੍ਰਕਾਸ਼ ਨੂੰ ਵੇਖ ਕੇ ਉਹਨਾਂ ਦੇ ਨੇਤਰ ਵੀ ਚੁੰਧਿਆਏ ਗਏ, ਔਰ ਦੇਵਤਿਆਂ ਦੀ ਦੇਵ ਸਭਾ ਵਿੱਚ ਵੀ ਅੱਖਾਂ ਬੰਦ ਹੋ ਗਈਆਂ।
ਕਿਆ ਪਾਵਕ ਰਾਸੇ ਤੜਤਾ ਪਾਸੇ,
ਕਹਿੰਦੇ ਕਰੋੜਾਂ ਅਗਨੀਆਂ ਮਾਨੋ ਪ੍ਰਕਾਸ਼ ਰਹੀਆਂ ਹੋਣ, ਕਰੋੜਾਂ ਬਿਜਲੀਆਂ ਇੱਕਦਮ ਚਮਕ ਗਈਆਂ ਹੋਣ,
ਕਹਾਂ ਪਰ ਕਾਸ਼ੇ ਵੈ ਸਾਹਮਣਾ,
ਕਹਿੰਦੇ ਜੇ ਕਰੋੜਾਂ ਬਿਜਲੀਆਂ ਕਰੋੜਾਂ ਅਗਨੀਆਂ ਰਲ ਕੇ ਪ੍ਰਕਾਸ਼ ਕਰਨ, ਕਰੋੜਾਂ ਇੱਕ ਦੀ ਗੱਲ ਨੀ ਕਰੋੜਾਂ, ਕਹਿੰਦੇ ਉਹ ਵੀ ਰਲ ਕੇ ਇਸ ਪ੍ਰਕਾਸ਼ ਦੀ ਬਰਾਬਰੀ ਨਹੀਂ ਕਰ ਸਕਦੀਆਂ ਜਿਹੜਾ ਪ੍ਰਕਾਸ਼ ਕਲਗੀਧਰ ਜੀ ਦੇ ਸਨਮੁਖ ਪ੍ਰਗਟ ਹੋਇਆ। ਉਰੇ ਦੀ ਗਵਾਹੀ ਹਰ ਇੱਕ ਪਾਸੇ ਭਰੀ ਜਾਂਦੀ ਹੈ ਕਿ ਉੱਥੇ ਇੱਕਦਮ ਇੰਨਾ ਵੱਡਾ ਪ੍ਰਕਾਸ਼ ਪੈਦਾ ਹੋਇਆ ਨੈਣੇ ਦੇ ਟਿੱਲੇ ਤੇ ਕਿ ਆਲੇ ਦੁਆਲੇ ਸਾਰੇ ਪਾਸੇ ਆਨੰਦਪੁਰ ਸਾਹਿਬ ਦੇ ਵਾਸੀ ਵੇਖ ਰਹੇ ਸਨ। ਹਾਂਜੀ।
ਕਹਿ ਨਦਰ ਨਾ ਠਹਿਰੇ ਚਾਂਕਤ ਹੈਰੇ।
ਕਹਿੰਦੇ ਕਿਸੇ ਦੀ ਨਜ਼ਰ ਨਹੀਂ ਟਿਕਦੀ, ਜਿਹੜਾ ਝਕਦਾ ਵੇਖਦਾ ਉਹਦਾ ਹਿਰਦਾ ਦਹਿਲ ਜਾਂਦਾ ਹੈ।
ਅੰਗਨ ਠਹਿਰੇ ਤ੍ਰਿਤ ਜਮਨਾ।
ਕਹਿੰਦੇ ਜਿਹਨਾਂ ਦੇ ਅੰਦਰ ਇਸ ਸ਼ਕਤੀ ਦਾ ਅਨੁਭਵ ਹੁੰਦਾ ਉਹਨਾਂ ਨੂੰ ਖਾਲਸਾ ਜੀ ਜੰਮਾਂ ਦਾ ਭੈ ਨਹੀਂ ਰਹਿੰਦਾ। ਜਾਂ ਇੱਦਾਂ ਕਹਿ ਲਈਏ ਜਿਹੜੇ ਜੰਮ ਮੌਤ ਦਾ ਸਾਰੇ ਸੰਸਾਰ ਨੂੰ ਮਾਰਨ ਵਾਲਾ ਜੰਮ ਹੈ, ਜੰਮ ਤੋਂ ਸਾਰੀ ਦੁਨੀਆਂ ਡਰਦੀ ਹੈ। ਕਹਿੰਦੇ ਉਹ ਜੰਮ ਉਹ ਮੌਤ ਉਹ ਕਾਲ ਜਿਹੜੀ ਸ਼ਕਤੀ ਸਤਿਗੁਰਾਂ ਦੇ ਸਨਮੁਖ ਪ੍ਰਗਟ ਹੋਈ ਹੈ ਇਹਦੇ ਤੋਂ ਡਰਦੀ ਹੈ। ਜਿਹੜਾ ਕਾਲ ਸਾਰੀ ਦੁਨੀਆਂ ਨੂੰ ਖਾ ਜਾਣ ਵਾਲਾ ਹੈ, ਉਸ ਕਾਲ ਨੂੰ ਵੀ ਖਾ ਜਾਣ ਵਾਲੀ ਮਹਾਰਾਜ ਜੀ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ ਉਹ ਕਲਗੀਧਰ ਜੀ ਦੇ ਸਨਮੁਖ ਪ੍ਰਗਟ ਹੋਈ, ਜਿਹਨੂੰ ਮਹਾਰਾਜ ਜੀ ਨੇ ਮਹਾਂਕਾਲ ਕਿਹਾ। ਮਹਾਂਕਾਲ ਰਖਵਾਰ ਹਮਾਰੋ, ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਅਕਾਲ ਮੂਰਤ ਕਹਿੰਦੇ ਹਨ, ਉਹ ਸ਼ਕਤੀ ਪ੍ਰਗਟ ਹੋਈ।
ਜੁਗ ਚਰਨ ਬੇਸਾਲਾ ਨਖਨ ਕਰਾਲਾ।
ਬਹੁਤ ਵਿਕਰਾਲ ਰੂਪ ਵੀ ਹੈ ਅਕਾਲ ਪੁਰਖ ਜੀ ਦਾ ਤੇ ਪਾਲਣ ਵਾਲਾ ਰੂਪ ਵੀ ਹੈ। ਪਰਮੇਸ਼ਰ ਦੇ ਦੋਵੇਂ ਰੂਪ ਭਿਆਨ ਰੂਪ ਹੋ ਕੇ ਵੀ ਵਰਤਦਾ। ਜਦੋਂ ਮਹਾਰਾਜ ਜੀ ਲਿਖਦੇ ਹੈ ਲਟ ਛੁੱਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ। ਪਰਮੇਸ਼ਰ ਦੇ ਸਵਰੂਪ ਨੂੰ ਸੁੰਦਰ ਰੂਪ ਚ ਵੀ ਵਰਣਨ ਕੀਤਾ, ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਨ ਲੰਬੜੇ ਵਾਲਾ। ਪਰ ਜਦੋਂ ਲਟ ਛੁੱਟੀ ਵਰਤੈ ਬਿਕਰਾਲ, ਜਿਹੜਾ ਵਿਕਰਾਲ ਰੂਪ ਹੈ ਪਰਮੇਸ਼ਰ ਦਾ ਉਹ ਵੀ ਤਾਂ ਪਰਮੇਸ਼ਰ ਦਾ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਗਤ ਨਾਮਦੇਵ ਜੀ ਮਹਾਰਾਜ ਜੀ ਦੇ ਸਨਮੁਖ ਇੱਕ ਵਾਰੀ ਕਹਿੰਦੇ ਭਿਆਨਕ ਦਾਨਵ ਪੈਦਾ ਹੋਇਆ ਖੂਹ ਦੇ ਵਿੱਚੋਂ, ਲੰਮੀ ਸਾਖੀ ਹੈ। ਉਹ ਬੜਾ ਭਿਆਨਕ ਦਾਨਵ ਸੀ, ਵੇਖ ਕੇ ਭਗਤ ਨਾਮਦੇਵ ਜੀ ਕਹਿੰਦੇ ਆਓ ਕਲੰਦਰ ਕੇਸਵਾ ਕਰੇ ਬਦਾਲੀ ਭੇਸਵਾ। ਆਹ ਕਲੰਦਰ ਜੀ ਅੱਜ ਕਿਹੋ ਜਿਹਾ ਰੂਪ ਬਣਾ ਕੇ, ਅਬਦਾਲੀ ਬੜਾ ਭਿਆਨਕ ਰੂਪ ਬਣਾ ਕੇ ਆਏ ਹੋ, ਨਮਸਕਾਰ ਹੈ ਤੁਹਾਨੂੰ। ਤੋ ਭਿਆਨਕ ਰੂਪ ਜਿਹੜਾ ਹੈ ਉਹ ਦੁਸ਼ਮਣਾਂ ਲਈ ਹੈ। ਸ਼ੇਰ ਦੇ ਦੰਦ ਵੇਖੋ ਕਿੰਨੇ ਭਿਆਨਕ ਹੁੰਦੇ, ਹਾਥੀ ਨੂੰ ਵੀ ਪਾੜ ਕੇ ਰੱਖ ਦਿੰਦੇ ਹੈ ਸ਼ੇਰਨੀ, ਤੇ ਜਦੋਂ ਆਪਣੇ ਬੱਚਿਆਂ ਨੂੰ ਚੁੱਕਦੀ ਹੈ ਉਹਨਾਂ ਦੰਦਾਂ ਦੇ ਨਾਲ ਕਿਲੋ ਕਿਲੋਮੀਟਰ ਦੋ ਦੋ ਕਿਲੋਮੀਟਰ ਵੀ ਲੈ ਕੇ ਤੁਰਦੀ ਫਿਰਦੀ ਹੈ ਕਿ ਉਹ ਸ਼ੇਰਨੀ ਦੇ ਦੰਦ ਉਹਨਾਂ ਬੱਚਿਆਂ ਨੂੰ ਖੁੱਭਦੇ ਨਹੀਂ ਲੱਗਦੇ। ਪਰ ਉਹੀ ਦੰਦ ਜਦੋਂ ਉਹ ਆਪਣੇ ਸ਼ਿਕਾਰ ਲਈ ਵਰਤਦੀ ਆ ਪਾੜ ਕੇ ਰੱਖ ਦਿੰਦੀ ਸ਼ਿਕਾਰ ਨੂੰ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸ਼ਕਤੀ ਹੈ ਮਲੇਛਾਂ ਜਰਵਾਣਿਆਂ ਦਾ ਨਾਸ਼ ਕਰਨ ਵਾਸਤੇ ਉਹ ਬੜੀ ਭਿਆਨਕ ਰੂਪ ਹੈ। ਤੇ ਜਦੋਂ ਆਪਣੇ ਸੇਵਕਾਂ ਨੂੰ ਜਨਾਂ ਨੂੰ ਪਾਲਣਾ ਤੇ ਆਪਣੇ ਜਨਾਂ ਨੂੰ ਪਾਲਣ ਵਾਸਤੇ ਬੜੀ ਪਿਆਰੀ ਹੈ ਉਹ ਸ਼ਕਤੀ, ਬੜੀ ਪਿਆਰ ਰੂਪ ਚ ਵਰਤਦੀ ਹੈ। ਉੱਥੇ ਫਿਰ ਕਿਹਾ ਤੇਰੇ ਬੰਕੇ ਲੋਇਣ ਦੰਤ ਰਸਾਲਾ, ਉੱਥੇ ਸੋਹਣੇ ਸਵਰੂਪ ਵਾਲਾ ਵਰਣਨ ਕੀਤਾ। ਇੱਥੇ ਜਿਹੜਾ ਸਵਰੂਪ, ਕਿਉਂਕਿ ਮਲੇਛਾਂ ਦਾ ਨਾਸ਼ ਕਰਨ, ਮਲੇਛਾਂ ਦਾ ਨਾਸ਼ ਕਰਨ ਵਾਸਤੇ ਇਹ ਸਾਰਾ ਵਿਕਰਾਲ ਰੂਪ ਬਣਿਆ, ਬਿਜਲੀਆਂ ਚਮਕੀਆਂ, ਬੱਦਲ ਗੜਕੇ, ਧਰਤੀ ਤੇ ਭੁਚਾਲ ਆਇਆ, ਦਰਿਆ ਉਛੜੇ। ਇਹ ਉਹ ਸ਼ਕਤੀ ਪ੍ਰਗਟ ਕਰ ਰਹੇ ਨੇ ਮਹਾਰਾਜ, ਜਿਹਦੇ ਨਾਲ ਦਾਨਵਾਂ ਨੂੰ, ਦਾਨਵ ਕਿਹੜੇ ਸੀ ਉਸ ਵੇਲੇ ਜਿਹੜੇ ਜ਼ੁਲਮ ਕਰ ਰਹੇ ਸੀ, ਮੰਦਰ ਢਾ ਰਹੇ ਸੀ, ਧਰਮ ਤਬਦੀਲ ਕਰ ਰਹੇ ਸੀ ਲੋਕਾਂ ਦੇ, ਮਲੇਛਤਾਈ ਦੀ ਬਿਰਤੀ ਕਰ ਰਹੇ ਸਨ, ਧੀਆਂ ਭੈਣਾਂ ਦੀ ਇੱਜ਼ਤ ਸੇਫ ਨਹੀਂ ਸੀ, ਉਹਨਾਂ ਪਾਪੀਆਂ ਨੂੰ, ਮਲੇਛਾਂ ਨੂੰ, ਜਰਵਾਣਿਆਂ ਨੂੰ ਨਾਸ਼ ਕਰਨ ਵਾਸਤੇ ਕਲਗੀਧਰ ਜੀ ਨੇ ਇਸ ਮਹਾਨ ਸ਼ਕਤੀ ਨੂੰ ਪ੍ਰਚੰਡ ਕੀਤਾ। ਔਰ ਇਹ ਸ਼ਕਤੀ ਗੁਰਦੇਵ ਨੇ ਆਪਣੇ ਖਾਲਸੇ ਪੰਥ ਵਿੱਚ ਅੱਗੇ ਕਥਾ ਆਉਣੀ ਹੈ, ਜਦੋਂ ਖੰਡੇ ਦੀ ਪੌਲ ਤਿਆਰ ਕਰਦੇ ਨੇਤਰਾਂ ਰਾਹੀਂ ਪੌਲ ਦੇ ਵਿੱਚ ਇਸੇ ਸ਼ਕਤੀ ਦਾ ਮਹਾਰਾਜ ਜੀ ਨੇ ਸੰਚਾਰ ਕੀਤਾ। ਇਸ ਕਰਕੇ ਖੰਡੇ ਦੀ ਪੌਲ ਨੂੰ ਅਸੀਂ ਅੰਮ੍ਰਿਤ ਸੰਚਾਰ ਵੀ ਕਹਿੰਦੇ ਹਾਂ। ਤੋ ਗੁਰਮੁਖੋ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਤਾਈਂ ਖੰਡੇ ਦੀ ਪੌਲ ਨਹੀਂ ਛਕੀ ਉਹ ਖੰਡੇ ਦੀ ਪੌਲ ਛੱਕ ਕੇ ਤਿਆਰ ਵਿਰ ਤਿਆਰ ਹੋ ਜਾਓ। ਸਮਾਂ ਭਿਆਨਕ ਹੈ, ਭਿਆਨਕ ਤੋਂ ਵੀ ਭਿਆਨਕ ਅੰਦਾਜ਼ਾ ਵੀ ਨਹੀਂ ਲਾ ਸਕਦੇ, ਤੇ ਮੁੜ ਕੇ ਕਿਤੇ ਪਛਤਾਵਾ ਨਾ ਰਹਿ ਜਾਏ ਕਿ ਅਸੀਂ ਕਲਗੀਧਰ ਜੀ ਦੇ ਪੁੱਤ ਤੇ ਧੀਆਂ ਨਹੀਂ ਬਣ ਸਕੇ। ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਖੰਡੇ ਬਾਟੇ ਦੀ ਪੌਲ ਨਹੀਂ ਛੱਕੀ ਉਹ ਖੰਡੇ ਦੀ ਪੌਲ ਛੱਕ ਲਓ, ਨਹੀਂ ਤਾਂ ਕਿਤੇ ਐਸਾ ਨਾ ਹੋਵੇ ਕਿ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ, ਕਿਤੇ ਮਨ ਦੀਆਂ ਮਨ 'ਚ ਨਾ ਰਹਿ ਜਾਣ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
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 ਅਚਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸੀ
ਹੇ ਪੂਰਨ ਹੈ ਸਰਬ
ਮੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੈ ਸਦਾ ਬਬੇਕ
ਹੇ ਅਪਰੰਪਰ ਹਰ ਹਰੇ
ਪੀਓ ਅਣਹਾਰੇ
ਹੇ ਸੰਤਹ ਕੈ ਸਦਾ ਸੰਗ
ਧਾਰਾਇਆ ਧਾਰ
ਹੇ ਠਾਕੁਰ ਹੋ ਦਾਸ ਰੂਪ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੂਤਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੂਤਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।